ਮੇਲ ਤੂੰ ਆਛਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਰ ਗਗਨ ਪਿਆਲ ਪੂਰ ਰਿਹਾ ਅੰਮ੍ਰਿਤੇ ਮਿੱਠੇ ਜਾ ਕੇ ਬਚਨਾ ਮਾਨਾ ਬ੍ਰਹਮਾਦਿ ਕ੍ਰੋਧ ਰਾਧ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀਆ ਖੇਲ ਵੜ ਮੇਲ ਤੁਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕੇ ਪ੍ਰਸਾਦ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਨਾਇ ਗਿਆਨੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਦਾਸ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ
ਗੁਜਰੀ ਮਹੱਲਾ ਪੰਜਵਾ ਮਤਾ ਕਰੇ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਤ ਜਨ ਮੈਂ ਥਾਂ ਪਿਓ ਥਾਪਨਹਾਰਾ ਆਪਣ ਹਾਥ ਮਤਾਤ ਸਿਆਨਪ ਕਾਹੂ ਕਾਮਨਾ ਆਤ ਜੋ ਅਨਰੂਪਿਓ ਠਾਕਰ ਮੇਰਾ ਹੋਈ ਰਹੀ ਉਹ ਬਾਤ ਰਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ ਅਕਾਲ ਪੁਰਖਾਂ ਅੰਤਰਜਾਮੀ ਬਖਸ਼ਦਾ ਸਦਕਾ ਨਿਤਾ ਪ੍ਰਤੀ ਆਪਾਂ ਗੁਰਬਾਣੀ ਦੀ ਵਿਚਾਰ ਵਿਚ ਜੁੜਦੇ ਹਾਂ ਸਤਿਗੁਰੂ ਕਿਰਪਾ ਕਰਨ ਇਹ ਦੇਹ ਦੇ ਅੰਦਰ ਜਿਹੜੇ ਸਵਾਸ ਨੇ ਕਦੇ ਖੜੇ ਨਹੀਂ ਹਨ ਕਦੇ ਦਿਨ ਹੋਵੇ ਰਾਤ ਹੋਵੇ ਰੁੱਤਾਂ ਬਦਲ ਜਾਣ ਇਹ ਖੜਨਗੇ ਨਹੀਂ ਜਦੋਂ ਖੜ ਜਾਣਗੇ ਫਿਰ ਤੁਰਨਗੇ ਵੀ ਨਹੀਂ ਮਾਤਾ ਦੇ ਉਦਰ ਚੋਂ ਵਾਹਿਗੁਰੂ ਦੀ ਰਜਾ ਨਾਲ ਆ ਹਵਾ ਸੰਸਾਰ ਦੀ ਆਪਾਂ ਨੂੰ ਲੱਗੀ ਉਦੋਂ ਤੇ ਆਰੰਭ ਹੋਏ ਹੋਏ ਸਵਾਸ ਹਨ ਇਨ੍ਹਾਂ ਸਵਾਸਾਂ ਦੀ ਸਫਲਤਾ ਦੇਹ ਵਿਚ ਬੈਠ ਕਰਕੇ ਅੰਗ ਅੰਗ ਦੀ ਸਫਲਤਾ ਤਦੇ ਹੀ ਹੈ ਜਿੰਨੇ ਇੰਦਰੀਏ ਹਨ ਵਾਹਿਗੁਰੂ ਦੀ ਦਾਤ ਹੈ ਸਾਰੇ ਜਿਹੜੇ ਜਿਤਨੀ ਦੇਹ ਹੈ ਕੋਈ ਵੀ ਵਸਤੂ ਹੈ ਆਪਾਂ ਬਾਜ਼ਾਰ ਤੋਂ ਖਰੀਦਦੇ ਹਾਂ ਉਥੋਂ ਪੂਰਾ ਲਾਹਾ ਲੈ ਲਈਏ ਤਾਂ ਫਿਰ ਆਪਾਂ ਕਹਿੰਦੇ ਵੀ ਬਹੁਤ ਅੱਛਾ ਹੋਇਆ ਜੇ ਉਹ ਖਰੀਦੀ ਹੋਈ ਦੂਜੇ ਦਿਨ ਖਰਾਬ ਹੋ ਜਾਵੇ ਆਪਣੇ ਮਨ ਚ ਸੋਗ ਹੋ ਜਾਂਦਾ ਬੜੀ ਮਿਹਨਤ ਦੇ ਨਾਲ ਬਹੁਤ ਹੀ ਚਿਰਕਾਲ ਤੋਂ ਇਹ ਦੇਹ ਦੁਰਲੱਭ ਪ੍ਰਾਪਤ ਹੋਈ ਹੋਈ ਹੈ ਇਹਦਾ ਪ੍ਰਾਪਤ ਹੋਣਾ ਬਹੁਤ ਹੀ ਔਖਾ ਹੈ ਇਹ ਜੁਆ ਅਵਸਥਾ ਚ ਆਪਣੇ ਹੱਥੋਂ ਨਿਕਲ ਜਾਵੇ ਗਰਭੇ ਗਰਭ ਪ੍ਰਭਾਵਣਿਆ ਕਈ ਬੱਚਿਆਂ ਨੂੰ ਪ੍ਰਾਪਤ ਹੁੰਦੀ ਹੈ ਦੋ ਚਾਰ ਮਹੀਨੇ ਦੇ ਸਤਸੰਗ ਜੀ ਫਿਰ ਸਮਾਪਤ ਹੋ ਜਾਂਦੇ ਵਿਚਾਰੇ ਆ ਹਵਾ ਪੂਰੀ ਸਤਸੰਗ ਜੀ ਇੱਥੇ ਰਾਹਾ ਨਹੀਂ ਲਿਆ ਜਾਂਦਾ ਸੋ ਇਹ ਵਾਹਿਗੁਰੂ ਦੇ ਅਧੀਨ ਹੈ ਜੋ ਪਦਾਰਥ ਆਪਾਂ ਨੂੰ ਦਿੱਤੇ ਨੇ ਕਦੋਂ ਇਹ ਮਿਹਨ ਤੇ ਕਦੋਂ ਇਤਨਾ ਤੋਂ ਵਿਛੋੜਾ ਗੁਰੂ ਅਰਜਨ ਦੇਵ ਜੀ ਦੇ ਪਾਸ ਬੇਨਤੀ ਕੀਤੀ ਸਿੱਖਾਂ ਨੇ ਮਹਾਰਾਜ ਇਹ ਜਿਹੜਾ ਜੀਵ ਹੈ ਸੁਤੰਤਰ ਹੈ ਕਿ ਪਤੰਤਰ ਹੈ ਸੁਤੰਤਰ ਉਹ ਹੁੰਦਾ ਜਿਹੜਾ ਕਿਸੇ ਦੇ ਅਧੀਨ ਨਹੀਂ ਆਪਣੀ ਮਰਜ਼ੀ ਨਾ ਕਰਦਾ ਪਤੰਤਰ ਉਹ ਹੁੰਦਾ ਜਿਹੜਾ ਅਧੀਨ ਹੋਵੇ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਸਾਰੇ ਹੀ ਅਧੀਨ ਹਨ ਕੀ ਦੇਵਤੇ ਕੀ ਰਾਖਸ਼ ਜਿਤਨੇ ਸ੍ਰਿਸ਼ਟੀ ਦੇ ਜੀਵ ਨੇ ਸਾਰੇ ਵਾਹਿਗੁਰੂ ਦੇ ਅਧੀਨ ਨੇ ਔਰ ਪਰਮੇਸ਼ੁਰ ਇੱਕ ਸੁਤੰਤਰ ਹੈ ਉਹਦੇ ਬਿਨਾਂ ਹੋਰ ਕੋਈ ਸੁਤੰਤਰ ਨਹੀਂ ਤਾਂ ਆਪਾਂ ਸਾਰੇ ਪਰਮੇਸ਼ੁਰ ਦੇ ਅਧੀਨ ਹਾਂ ਵਿਵਹਾਰਕ ਲਾਈਨ ਵਿੱਚ ਇੱਕ ਤੁਸੀਂ ਸਮਝ ਲਓ ਪਰਿਵਾਰ ਦੇ ਅੰਦਰ ਹਰ ਕੋਈ ਚਾਹੁੰਦਾ ਮੇਰੀ ਮੁਖਤਿਆਰੀ ਹੋਵੇ ਪਰ ਮੁਖਤਿਆਰੀ ਜਿਹਨੇ ਲਈ ਹੈ ਨਾ ਉਹਨੂੰ ਪਤਾ ਵੀ ਇਹ ਕੰਡਿਆਂ ਦੀ ਸਿੱਜ ਹੈ। ਸਾਰੇ ਜੀਵਾਂ ਦਾ ਖਿਆਲ ਰੱਖਣਾ, ਖਾਣ ਨੂੰ, ਪੀਣ ਨੂੰ, ਪਹਿਨਣ ਨੂੰ, ਬਿਮਾਰ ਹੋ ਜਾਣ, ਦਵਾਈ ਬੂਟੀ ਦਾ ਕਿੰਨੀ ਚਿੰਤਾ ਉਹਦੇ ਸਿਰ ਦੇ ਉੱਤੇ ਖੜੀ ਹੁੰਦੀ ਹੈ। ਕਰਜਾਈ ਹੋਵੇ ਘਰ ਦਾ ਪਰਿਵਾਰ ਤਾਂ ਉਹਨੂੰ ਚਿੰਤਾ ਹੈ ਵੀ ਕਿਵੇਂ ਲਹੂਗੀ, ਦੂਸਰੇ ਪਰਿਵਾਰ ਨੂੰ ਕੋਈ ਚਿੰਤਾ ਨਹੀਂ। ਉਹ ਸਮਾਂ ਤੇ ਉਹਦੇ ਤੇ ਸਾਨ ਕਰਦੇ ਐ, ਤੈਨੂੰ ਸਾਰੀ ਮੁਖਤਿਆਰੀ ਸੰਭਾਲੀ ਹੋਈ ਐ, ਤੂੰ ਜੋ ਮਰਜ਼ੀ ਕਰੇ। ਇਉਂ ਨਹੀਂ ਪਤਾ ਵੀ ਉਹਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ। ਇਸੇ ਤਰ੍ਹਾਂ ਜ਼ਿੰਮੇਵਾਰ ਸੱਜਣ ਦਾ ਜਿਹੜਾ ਜੀਵਨ ਹੈ ਉਹ ਸ਼ਾਂਤਮਈ ਨਹੀਂ ਹੋ ਸਕਦਾ ਜਿਹਨੇ ਕਿਸੇ ਦੀ ਜ਼ਿੰਮੇਵਾਰੀ ਲਈ ਹੈ। ਆਪਾਂ ਦੇਹ ਦੀ ਤਾਂ ਜ਼ਿੰਮੇਵਾਰੀ ਲਈ ਬੈਠੇ ਹਾਂ ਨਾ ਵੀ ਇਸ ਨੂੰ ਖਵਾਉਂਦੇ ਹਾਂ, ਪਿਆਉਂਦੇ ਹਾਂ, ਹਰ ਵੇਲੇ ਕਿਤੇ ਭੁੱਖੀ ਨਾ ਮਰ ਜੇ, ਕਿਤੇ ਪਾਲੇ ਨਾ ਮਰ ਜੇ, ਇਹਨੂੰ ਗਰਮੀ ਸਰਦੀ ਨਾ ਲੱਗ ਜੇ। ਜੇ ਆਪਾਂ ਪਰਮੇਸ਼ੁਰ ਤੇ ਛੱਡ ਦਈਏ, ਹੇ ਵਾਹਿਗੁਰੂ ਜਦ ਤਾਂ ਇਹ ਦਿੱਤੀ ਹੈ ਇਹਦੇ ਵਾਸਤੇ ਰੋਜੀ ਵੀ ਤੂੰ ਦਿੱਤੀ ਹੋਈ ਹੈ, ਇਹਦਾ ਇੰਤਜ਼ਾਮ ਸਭ ਕੁਝ ਤੈਅ ਕੀਤਾ ਹੋਇਆ, ਫਿਰ ਆਪਣੇ ਅੰਦਰ ਚਿੰਤਾ ਨਹੀਂ। ਜਿਹੜਾ ਆਦਮੀ ਚਿੰਤਾ ਦਾ ਗ੍ਰਸਿਆ ਹੋਇਆ ਉਹਦੇ ਅੰਦਰ ਸ਼ਾਂਤੀ ਨਹੀਂ ਆ ਸਕਦੀ। ਭੁੱਲ ਕੇ ਵੀ ਸਤ ਸੰਗਤ ਜੀ ਉਹ ਭਰਮ ਨਾ ਕਰੇ, ਉਹ ਸ਼ਾਂਤ ਨਹੀਂ ਹੋ ਸਕਦਾ ਜਿਹਦੇ ਅੰਦਰ ਚਿੰਤਾ ਹੈ। ਔਰ ਚਿੰਤਾ ਦੀ ਨਿਵਿਰਤੀ ਕਿਵੇਂ ਹੋਵੇ? ਉਹ ਗੁਰੂ ਪਰਮੇਸ਼ੁਰ ਨੂੰ ਸਾਖਿਆਤ ਸਮਝ ਕੇ ਕਿ ਗੁਰੂ ਮੇਰੇ ਸਿਰ ਤੇ ਖੜਾ ਹੈ, ਜੇ ਬਿਪਤਾ ਹੈ ਤਾਂ ਉਹਨੂੰ ਫਿਕਰ ਹੈ। ਬੱਚਾ ਪੜ੍ਹਦਾ ਹੈ ਕਹਿੰਦੇ ਵੀ ਤੈਨੂੰ ਖਰਚ, ਮੈਨੂੰ ਕਹਿੰਦਾ ਕੋਈ ਪਰਵਾਹ ਨਹੀਂ, ਪਿਓ ਮੇਰੇ ਸਿਰ ਤੇ ਹੈ, ਜਿੱਥੋਂ ਮਰਜ਼ੀ ਲਿਆ ਕੇ ਦੇਵੇ, ਉਹਨੂੰ ਕੋਈ ਚਿੰਤਾ ਨਹੀਂ। ਇਸੇ ਤਰ੍ਹਾਂ ਸਤ ਸੰਗਤ ਜੀ, ਜੀਵ ਸਾਰੇ ਪਤੰਤਰ ਨੇ, ਆਪਣੇ ਕੋਲੇ ਜਿਹੜੀ ਚਿੰਤਾ ਚ ਗ੍ਰਸੀ ਜਾਂਦੀ ਹੈ ਉਹ ਕਿਹੜੀ ਚੀਜ਼ ਹੈ? ਉਹ ਆਪਣੀ ਬੁੱਧੀ ਹੈ। ਕਹਿੰਦੇ ਵੀ ਮੇਰੀ ਤਾਂ ਬੁੱਧੀ ਚਿੰਤਾ ਨੇ ਖਾ ਲਈ, ਬੁੱਧ ਘਟੇ ਚਿੰਤਾ ਚਿੱਤ ਪਾਇਓ, ਸਾਧੂ ਕੀ ਸੰਗਤ ਸੰਸਾ ਘਟੇ ਨਿਤ ਗੋਬਿੰਦ ਗੋਬਿੰਦ ਕੇ ਗੁਣ ਗਾਇਓ। ਹਮੇਸ਼ਾ ਵਾਸਤੇ ਚਿੰਤਾ ਚਿੱਤ ਵਿੱਚ ਹੋ ਜੇ ਨਾ ਦਿਮਾਗ ਟਿਕਾਣੇ ਦੀ ਰਹਿੰਦਾ, ਬੁੱਧੀ ਸਹੀ ਕੰਮ ਨਹੀਂ ਕਰਦੀ। ਆ ਸਾਧ ਸੰਗਤ ਚ ਬੈਠ ਕੇ ਸਤ ਸ੍ਰੀ ਸੰਸੇ ਘਟ ਜਾਂਦੇ ਨੇ, ਕਿਉਂ? ਗੋਬਿੰਦ ਦੇ ਗੁਣਾਂ ਨੂੰ ਗਾਇਨ ਕਰਨੇ ਕਰਕੇ। ਸੋ ਇੱਥੇ ਬੈਠਣ ਦਾ ਨਾਲ ਲਾਹਾ ਜੇ ਬਹੁਤਾ ਆਪਾਂ ਸਮਝੀਏ ਕਿਵੇਂ ਹੁੰਦਾ, ਆਪਣੀਆਂ ਬਾਤਾਂ ਨਹੀਂ ਕਦੇ ਵੀ ਕਰਨੀਆਂ, ਨਰੋਲ ਜਿਵੇਂ ਕੀਰਤਨ ਸਤ ਸੰਗਤ ਜੀ ਹੁੰਦਾ ਹੈ, ਸ਼ਬਦ ਦਾ ਰਸ ਮਾਣਦੇ ਆ, ਸ਼ਬਦ ਗੁਰੂ ਕੀਆਂ ਬਾਤਾਂ ਹਨ, ਗੁਰੂ ਕੀ ਬਾਣੀ ਹੈ। ਕੀਰਤਨ ਸੁਣਦੇ ਆ, ਕਈ ਸ਼ਬਦਾਂ ਦਾ ਆਪਾਂ ਨੂੰ ਅਰਥ ਨਹੀਂ ਆਉਂਦਾ, ਸੋਚਦੇ ਆ ਵੀ ਪਤਾ ਨਹੀਂ, ਸਮਝ ਤਾਂ ਆਈ ਨਹੀਂ। ਕਥਾ ਦੁਆਰਾ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਗੁਰੂ ਸਾਹਿਬ ਜੀ ਆਹ ਸਾਨੂੰ ਸਿੱਖਿਆ ਦੇ ਰਹੇ ਨੇ, ਫਿਰ ਮਨ ਟਿਕ ਜਾਂਦਾ। ਸੋ ਇੱਥੇ ਸਤਸੰਗ ਜੀ ਗੁਰੂ ਕੀ ਬਾਣੀ ਦਾ ਹੀ ਆਪਾਂ ਆਪਸ ਵਿੱਚ ਹੀ ਵਿਚਾਰ ਕਰੀਏ, ਨਾਲ ਹੀ ਹੱਥ ਜੋੜ ਕੇ ਮਾਫੀ ਮੰਗੀਏ, ਮਹਾਰਾਜ ਤੁਹਾਡੀ ਗਤੀ ਨੂੰ ਤੁਸੀਂ ਹੀ ਜਾਣਦੇ ਹੋ, ਜਿੰਨੀ ਕੁ ਸਾਨੂੰ ਮਹਾਰਾਜ ਤੁਸੀਂ ਬੁੱਧੀ ਦਿੱਤੀ ਹੈ ਉਸ ਹਿਸਾਬ ਨਾਲ ਆਪ ਦੀ ਅੰਮ੍ਰਿਤਮਈ ਬਾਣੀ ਨੂੰ ਅਸੀਂ ਵਿਚਾਰਦੇ ਹਾਂ, ਕਿਰਪਾ ਕਰਿਓ ਸਾਡੀ ਬੁੱਧੀ ਵਿੱਚ ਇਤਨੀ ਕੁ ਸਿਆਣਪ ਦੇ ਦਿਓ, ਅਸੀਂ ਸਹੀ ਸਹੀ ਵਿਚਾਰੀਏ ਗੁਰਬਾਣੀ ਨੂੰ। ਸੋ ਸਤ ਸੰਗਤ ਜੀ, ਸਿੱਖਾਂ ਨੇ ਜਿਸ ਵੇਲੇ ਪੁੱਛਿਆ ਮਹਾਰਾਜ ਜੀਵ ਪਤੰਤਰ ਹੈ ਸੁਤੰਤਰ ਹੈ, ਮਹਾਰਾਜ ਕਹਿੰਦੇ ਭਾਈ ਪਤੰਤਰ ਅਧੀਨ ਹੈ, ਸੁਤੰਤਰ ਨਹੀਂ। ਤੇ ਸਿੱਖਿਆ ਦਿੰਦੇ ਹਨ ਅੱਗੇ ਸੁਣੋ,
ਮਤਾ ਕਰੇ ਪਛਮ ਕਹਿ ਤਾਈ,
ਹਮੇਸ਼ਾ ਵਾਸਤੇ ਆਪਣੀ ਅਕਲ ਬਗਾਨੀ ਮਾਇਆ ਸਭ ਨੂੰ ਵੱਡੀ ਲੱਗਦੀ ਹੈ, ਕਹਿੰਦਾ ਮੇਰੇ ਵਰਗਾ ਦਾ ਸਿਆਣਾ ਹੀ ਕੋਈ ਨੀ ਦੁਨੀਆਂ ਦੇ ਉੱਤੇ। ਔਰ ਮਾਇਆ ਦੂਜੇ ਦੀ ਥਾਲੀ ਚ ਲੱਡੂ ਵੱਡਾ ਲੱਗਦਾ। ਇਸੇ ਤਰ੍ਹਾਂ ਸਤ ਸੰਗਤ ਜੀ, ਬਹੁਤ ਸਾਰੇ ਤਾਂ ਐਸੇ ਹੰਕਾਰੀ ਹੋ ਜਾਂਦੇ ਨੇ, ਜੇ ਉਹਨਾਂ ਨੂੰ ਕਹੀਏ ਆ ਬਈ ਮੈਂ ਤੈਨੂੰ ਕੋਈ ਦੱਸਾਂ, ਕਹਿੰਦਾ ਆਪਦੀ ਅਕਲ ਨੂੰ ਕੋਲੇ ਰੱਖ ਮੈਂ ਸਭ ਕੁਝ ਜਾਣਦਾ, ਨਿਰਾਦਰ ਕਰ ਦਿੰਦੇ, ਸੁਣਨਾ ਵੀ ਪਸੰਦ ਨਹੀਂ ਕਰਦੇ। ਸੋ ਇੱਥੇ ਆਪਾਂ ਸਿਆਣੇ ਬਣ ਕੇ ਨਹੀਂ ਆਏ, ਆਪਾਂ ਗੁਰੂ ਕੀ ਸ਼ਰਨ ਵਿੱਚ ਆਏ ਮਹਾਰਾਜ, ਅਸੀਂ ਭੋਲੇ ਭਾਲੇ ਹਾਂ, ਸਾਨੂੰ ਕੋਈ ਇੱਥੇ ਦੀਆਂ ਸੜਕਾਂ ਦੇ ਸਾਰੇ ਅਸੀਂ ਭੇਤੀ ਹਾਂ, ਪਰਲੋਕ ਦੇ ਮਾਰਗ ਦੇ ਅਸੀਂ ਭੇਤੀ ਨਹੀਂ। ਅਗਲਾ ਸਾਨੂੰ ਗਿਆਨ ਨਹੀਂ, ਆਹ ਗੁਰਬਾਣੀ ਸੱਚਖੰਡ ਵਿੱਚੋਂ ਆਈ ਹੈ, ਇਹਦੀ ਓਟ ਆਸਰਾ ਲੈ ਕੇ ਮਾਰਿਆ ਸੀ, ਅਗਲਾ ਬੋਧ ਪ੍ਰਾਪਤ ਕਰਨਾ ਚਾਹੁੰਦੇ ਹਾਂ, ਸਾਡੇ ਤੇ ਕਿਰਪਾ ਕਰੋ। ਜੋ ਸਤਸੰਗਤ ਜੀ ਤਾਂ ਆਪ ਜੀ ਕਹਿੰਦੇ ਨੇ, ਪ੍ਰੇਮੀਓ ਮਤਾ ਕਰੇ ਪਸ਼ਚਿਮ ਕਹਿ ਤਾਈ। ਇਹ ਜਿਹੜਾ ਜੀਵ ਹੈ ਸਲਾਹ ਕਰਦਾ ਰਹਿੰਦਾ ਮੈਂ ਪਸ਼ਚਿਮ ਦਿਸ਼ਾ ਨੂੰ
ਜਾਵਾਂ,
ਪਰ ਇਉਂ ਨਹੀਂ ਪਤਾ ਵੀ ਦਿਸ਼ਾ ਪਰਮ ਹੋ ਗਿਆ ਤਾਂ ਪਰਮੇਸ਼ਰ ਪੂਰਬ ਨੂੰ ਹੀ ਲੈ ਜਾਂਦਾ। ਆਪਣੇ ਦੇਸ਼ ਤੋਂ ਜਿੰਨੇ ਆਹ ਦੇਸ਼ ਨੇ ਪਸ਼ਚਿਮ ਵੱਲ ਹਨ, ਆਪਾਂ ਪਸ਼ਚਿਮ ਵੱਲ ਨੂੰ ਆਏ ਹੋਏ ਹਾਂ, ਲੇਕਿਨ ਜੇ ਪਰਮੇਸ਼ਰ ਨੂੰ ਭਾਵੇ ਨਾ ਆਪਾਂ ਤਾਂ ਪਸ਼ਚਿਮ ਵੱਲ ਨੂੰ ਤੁਰੇ ਹਾਂ, ਹੋ ਸਕਦਾ ਪੂਰਬ ਵੱਲ ਨੂੰ ਤੋਰ ਦੇਵੇ, ਦਿਸ਼ਾ ਭਰਮ ਕਰ ਦੇਵੇ। ਸੋ ਇਸ ਕਰਕੇ ਜੀਵ ਅਧੀਨ ਹਨ,
ਪੂਰਬ ਹੀ ਲੈ ਜਾਤ,
ਉਹ ਪਰਮੇਸ਼ਰ ਨੂੰ ਜੇ ਭਾਵੇ ਤਾਂ ਪੂਰਬ ਨੂੰ ਤੋਰ ਦਿੰਦਾ ਹੈ। ਉਹ ਐਡਾ ਵੱਡਾ ਸਮਰੱਥ ਪਰਮੇਸ਼ਰ ਹੈ, ਖਿੰਡ ਦੇ ਅੰਦਰ ਸ੍ਰਿਸ਼ਟੀ ਨੂੰ ਥਾਪ ਦਿੰਦਾ ਹੈ, ਔਰ ਇਸ ਦੀ ਲੈਤਾ ਵੀ ਕਰ ਦਿੰਦਾ, ਇਹਨੂੰ ਪੜਨੋਂ ਕਰ ਦਿੰਦਾ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਜਿਸ ਦੇ ਨੇਤਰ ਦੇ ਇੱਕ ਖੋਲਣ ਵਿੱਚ ਜਿੰਨਾ ਚ ਸਾਰੀ ਸ੍ਰਿਸ਼ਟੀ ਦੀ ਪੜਨੋਂ ਵੀ ਕਰ ਸਕਦਾ ਹੈ ਔਰ ਰਚ ਵੀ ਸਕਦਾ ਹੈ। ਐਡਾ ਵੱਡਾ ਸ਼ਕਤੀਸ਼ਾਲੀ ਵਾਹਿਗੁਰੂ ਹੈ,
ਆਪਣਾ ਹੱਥ ਮਤਾਤ,
ਉਹਦੇ ਭਾਈ ਕੋਲ ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ, ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ। ਉਹ ਕਿਸੇ ਦੀ ਰਾਏ ਨਹੀਂ ਲੈਂਦਾ, ਬੇ ਵਜ਼ੀਰ ਵੱਡੇ ਧੀਰ, ਧਰਮ ਮੰਗ ਲੱਖ ਗਮ, ਖੇਲ ਕੀ ਆਪਣੇ ਉਹ ਸ਼ਾਹੇ ਜੀਓ। ਉਹ ਵਜ਼ੀਰ ਨਹੀਂ ਰੱਖਦਾ, ਵਾਹਿਗੁਰੂ ਪਾਤਸ਼ਾਹ ਦਾ ਪਾਤਸ਼ਾਹ ਹੈ, ਉਹਨੂੰ ਵਜ਼ੀਰਾਂ ਦੀ ਲੋੜ ਨਹੀਂ ਪੈਂਦੀ। ਬੇ ਵਜ਼ੀਰ ਵੱਡੇ ਧੀਰ, ਧਰਮ ਮੰਗ ਅਲੱਖ ਗਮ, ਖੇਲ ਕੀ ਆਪਣੇ ਉਹ ਸ਼ਾਹੇ ਜੀਓ। ਆਪਣੇ ਉਤਸ਼ਾਹ ਨਾਲ ਆਪਣੀ ਇੱਛਾ ਅਨੁਸਾਰ ਸੰਸਾਰ ਦਾ ਖੇਡ ਰਚੀ ਹੈ ਉਸਨੇ, ਨਾਲ ਹੀ ਬੜਾ ਧੀਰ ਜਬਾਨ ਹੈ, ਘਬਰਾਉਂਦਾ ਨਹੀਂ ਵਾਹਿਗੁਰੂ। ਇਹੋ ਜਿਹੇ ਪਰਮੇਸ਼ਰ ਨੇ ਸਤਸੰਗਤ ਜੀ, ਆਪਣਾ ਹੱਥ ਮਤਾਂਤ, ਜਿਹੜੇ ਮਤੇ ਮਤਦਾ ਨਾ, ਆਪਾਂ ਤਾਂ ਕਹਿੰਦੇ ਮਤਾ ਕੋਈ ਪਾਸ ਕਰਨਾ, ਇਕੱਠੇ ਹੋਵੋ ਆ ਹੋਵੋ ਹੋਵੋ ਨਾ, ਉਹਨੇ ਕਿਸੇ ਦੇ ਕੋਈ ਸਲਾਹਕਾਰ ਨਹੀਂ ਰੱਖਿਆ ਹੋਇਆ, ਕਿਸੇ ਦੀ ਸਲਾਹ ਨਹੀਂ ਰਹਿੰਦਾ, ਉਹ ਅੰਤਰਜਾਮੀ ਸਭ ਦੇ ਦਿਨਾਂ ਦੀਆਂ ਜਾਣਦਾ ਨਾ ਹੀ। ਭਾਈ ਦੇਖੋ, ਬਾਦਸ਼ਾਹ ਤਾਂ ਹੈ, ਬਾਦਸ਼ਾਹ ਨੌਕਰਾਂ ਤੋਂ ਕੰਮ ਕਰਾਇਆ ਕਰਦੇ ਨੇ ਕਿ ਨਹੀਂ? ਪਰਮੇਸ਼ਰ ਨੌਕਰਾਂ ਤੋਂ ਕੰਮ ਨਹੀਂ ਕਰਾਉਂਦਾ, ਆਪ ਹੀ ਕਰਦਾ ਹੈ। ਬਾਦਸ਼ਾਹ ਨੇ ਕਿਸੇ ਨੇ ਸੰਤਾਂ ਨੂੰ ਕਿਹਾ, ਸੰਤ ਜੀ ਮੈਂ ਰਾਜਾ, ਮੇਰੇ ਤੋਂ ਵੱਡਾ ਵੀ ਕੋਈ ਹੈ? ਸੰਤ ਕਹਿੰਦੇ ਹਾਂ ਰਾਜਨ, ਵਾਹਿਗੁਰੂ ਸਾਰੇ ਪਾਤਸ਼ਾਹ ਦਾ ਪਾਤਸ਼ਾਹ ਹੈ। ਕਹਿੰਦਾ ਫਿਰ ਮੈਂ ਪੁੱਛਣਾ ਚਾਹੁੰਦਾ, ਜੇ ਮੇਰੀ ਪਰਜਾ ਦੇ ਲੋਕ ਦੁਖੀ ਹੋਣ, ਮੈਂ ਆਪ ਨਹੀਂ ਕਦੇ ਗਿਆ, ਮੈਂ ਫੌਜਾਂ ਨੂੰ ਭੇਜ ਦਿੰਦਾ ਜਿੱਥੇ ਕਿਤੇ ਲੜਾਈ ਦੀ ਲੋੜ ਹੈ, ਵਜ਼ੀਰਾਂ ਨੂੰ ਭੇਜ ਦਿੰਦਾ, ਅਹਿਲਕਾਰਾਂ ਨੂੰ ਭੇਜ ਦਿੰਦਾ, ਜਾਓ ਜਾ ਕੇ ਪਰਜਾ ਦੀ ਸੁਣੋ। ਇਹ ਰੱਬ ਜਦੋਂ ਭਗਤ ਚਾਂਗਾ ਮਾਰਦੇ ਆ, ਦੁਖੀ ਆਪ ਨੱਠਿਆ ਫਿਰਦਾ, ਰਾਜਾ ਉਹ ਕਾਹਦਾ, ਆਪ ਕਿਉਂ ਆਉਂਦਾ ਫਿਰ? ਉਹ ਜਦੋਂ ਕੋਈ ਭਗਤ ਦੁਖੀ ਹੁੰਦੇ ਨੇ ਉਸਦੇ, ਆਪ ਆਉਂਦਾ ਨੱਠ ਕੇ ਉਹਨਾਂ ਦੀ ਸਹਾਇਤਾ ਕਰਨ ਵਾਸਤੇ। ਉਹਦੇ ਕੋਲੇ ਕੋਈ ਵਜ਼ੀਰ ਵਜੂਰ ਨਹੀਂ ਰੱਖੇ ਹੋਏ, ਆ ਕੇ ਪਰਜਾ ਦੀ ਸੁਣ ਜਿੱਥੇ ਕਿਤੇ ਕੋਈ ਦੁਖੀ ਹੈ। ਜੇ ਉਹ ਪਾਤਸ਼ਾਹ ਹੋਵੇ ਤਾਂ ਹੋਰਾਂ ਨੂੰ, ਨੌਕਰਾਂ ਨੂੰ ਰੱਖੇ ਉਹ, ਮੈਂ ਤਾਂ ਨਹੀਂ ਮੰਨਦਾ ਵੀ ਉਹ ਪਰਮੇਸ਼ਵਰ ਪਾਤਸ਼ਾਹ ਹੈ। ਸੰਤ ਚੁੱਪ ਕਰ ਗਏ, ਕਹਿੰਦੇ ਰਾਜਨ ਅਸੀਂ ਉੱਤਰ ਤਾਂ ਦੇਵਾਂਗੇ, ਜਿਹੜਾ ਤੇਰੇ ਬਗੀਚੇ ਵਿੱਚ ਬੜਾ ਸੋਹਣਾ ਸਰੋਵਰ ਨਵਾਇਆ ਹੋਇਆ, ਜਿੱਥੇ ਤੂੰ ਕਚਹਿਰੀ ਇੱਥੇ ਲਾਉਣਾ ਨਾ ਆਪਣੇ ਦਰਬਾਰ ਚ, ਸਰੋਵਰ ਦੇ ਕਿਨਾਰੇ ਬਗੀਚੇ ਚ ਕੀ ਸੋਹਣੀ ਹਵਾ ਆ ਰਹੀ ਹੈ, ਉੱਥੇ ਚੰਦੋਏ ਤਾਣ ਦੇ ਤੇ ਕਰਨ ਨੂੰ ਦੀਵਾਨ ਸ਼ਾਮ ਦਾ ਉੱਥੇ ਲਾਈ, ਉੱਥੇ ਤੇਰੀ ਕਚਹਿਰੀ ਲੱਗੇ, ਫੇਰ ਤੈਨੂੰ ਉੱਤਰ ਦੇਵਾਂਗੇ ਅਸੀਂ। ਤਿਆਰੀਆਂ ਹੋ ਗਈਆਂ, ਜਦ ਨੂੰ ਸਤ ਸੰਗਤ ਜੀ ਸੰਤਾਂ ਨੇ ਰਾਜੇ ਦੇ ਮਹਿਲਾਂ ਦੀ ਦਾਸੀ ਜਿਹੜੀ ਉਹਦੇ ਲੜਕੇ ਨੂੰ ਕਢਾਉਂਦੀ ਸੀ ਨਾ, ਬਾਲਕ ਨੂੰ ਰਾਜੇ ਦੇ ਨੂੰ, ਉਹਨੂੰ ਕਿਹਾ ਕਿ ਹੇ ਦਾਸੀ, ਇੱਕ ਸਾਡਾ ਬਚਨ ਮੰਨੀ, ਰਾਜੇ ਦੇ ਬੱਚੇ ਦੇ ਜਿਹੜੇ ਵਸਤਰ ਪਾਏ ਜਾਂਦੇ ਆ ਨਾ, ਉਹ ਇੱਕ ਰਬੜ ਜੇ ਦੇ ਬੱਚੇ ਦੇ ਪਾ ਦੀ, ਜਿਵੇਂ ਅੱਜ ਕੱਲ੍ਹ ਪਲਾਸਟਿਕ ਦੇ ਨਿਆਣੇ ਜੇ ਚੱਕੀ ਫਿਰਦੇ ਨੇ ਗੋਦੀ ਬੱਚੇ, ਉਹ ਵਸਤਰ ਪਾ ਕੇ ਅਸੀਂ ਸੰਤ ਰਾਜੇ ਕੋਲੇ ਬੈਠੇ ਹੋਵਾਂਗੇ, ਤੂੰ ਸਾਡੀ ਗੋਦ ਵਿੱਚ ਦੇਈ, ਅਸੀਂ ਉੱਠ ਕੇ ਪਕੜ ਲਵਾਂਗੇ। ਉਹ ਦਾਸੀ ਨੇ ਸੰਤਾਂ ਦਾ ਕਿਹਾ ਮੰਨਿਆ। ਜਦੋਂ ਸਤਸੰਗ ਜੀ ਖਚਾ ਕਚਹਿਰੀ ਲੱਗੀ ਹੋਈ ਹੈ, ਸਾਰੇ ਥਾਂ ਥਾਂ ਤੇ ਬੈਠੇ ਨੇ, ਰਾਜਾ ਉਡੀਕ ਰਿਹਾ ਕਿ ਸੰਤ ਕਦੋਂ ਉੱਤਰ ਦੇਣਗੇ, ਨਾਲੇ ਪਰਚ ਰਿਹਾ ਹੈ ਆਪਣੇ ਵੀਰਾਂ ਵਜ਼ੀਰਾਂ ਦੇ। ਜਦੋਂ ਸਤਸੰਗ ਜੀ ਟਾਈਮ ਸਿਰ ਉਹੀ ਰਾਜੇ ਦੇ ਬੱਚੇ ਵਾਲੇ ਵਸਤਰ ਪਾ ਕੇ ਉਹ ਪਲਾਸਟਿਕ ਜੇ ਦੇ ਬੱਚੇ ਦੇ ਇਹ ਗੋਦੀ ਚ ਦਾਸੀ ਚੱਕੀ ਆ ਰਹੀ ਹੈ, ਸੰਤ ਉੱਠੇ ਛੇਤੀ ਦੇਣੇ ਹੱਥਾਂ ਚ ਲੈ ਲਿਆ ਬੱਚਾ। ਸੰਤ ਬੜੇ ਖੁਸ਼ ਹੋਏ ਕਿ ਮੇਰਾ ਬੱਚਾ ਤਾਂ ਬਹੁਤ ਹੀ ਭਾਗਾਂ ਵਾਲਾ ਹੋਵੇਗਾ, ਅੱਜ ਸੰਤਾਂ ਨੇ ਮੇਰੇ ਬਾਲਕ ਨੂੰ ਗੋਦ ਵਿਚ ਲੈ ਲਿਆ, ਉਹਨੂੰ ਕੋਈ ਪਤਾ ਨਹੀਂ ਵੀ ਬਨੌਟੀ ਹੋਈ ਹੈ, ਲੇਕਿਨ ਸੰਤਾਂ ਨੇ ਲੈ ਕੇ ਸਤਸੰਗ ਜੀ ਕੋਲ ਨਹੀਂ ਰੱਖਿਆ, ਚਲਾ ਕੇ ਸਰੋਵਰ ਚ ਮਾਰਿਆ। ਜਦੋਂ ਸਰੋਵਰ ਚ ਸਿੱਟਿਆ, ਰਾਜੇ ਨੂੰ ਕੁਛ ਨਹੀਂ ਸੁਝਿਆ, ਖਾਲਸਾ ਜੀ ਸੁਣੇ ਕੱਪੜੀ ਛਾਲ ਮਾਰ ਦਿੱਤੀ, ਸਰੋਵਰ ਚ ਕੱਢ ਲਿਆ ਆ, ਕੜਵਾਟ ਪੈ ਗਿਆ, ਸਾਰੇ ਵਜ਼ੀਰ ਸਭ ਉੱਠ ਖੜੇ, ਸਾਰੇ ਕਚਹਿਰੀ। ਜਦੋਂ ਕੱਢ ਕੇ ਲਿਆਇਆ ਉਹ ਰਬੜ ਜੀ ਦਾ ਬੱਚਾ, ਉਹਦਾ ਤਾਂ ਬੱਚਾ ਹੈ ਨਹੀਂ ਸੀ, ਬੜਾ ਖਫੇ ਹੋਇਆ ਰਾਜਾ। ਸੰਤਾਂ ਨੂੰ ਕਹਿੰਦਾ ਮਹਾਰਾਜ ਆਹ ਕੀ ਕੀਤਾ ਹੈ? ਕਹਿੰਦੇ ਰਾਜਨ ਕੱਲ੍ਹ ਦਾ ਜਿਹੜਾ ਤੂੰ ਪਰਸ਼ਨ ਕਰਦੇ ਸੀ ਉਹਦਾ ਉੱਤਰ ਦਿੱਤਾ ਮੈਂ, ਤੂੰ ਕਿਹਾ ਸੀ ਵੀ ਇਹ ਪਰਮੇਸ਼ਰ ਪਾਤਸ਼ਾਹ ਹੈ, ਉਹ ਆਪ ਕਿਉਂ ਭਗਤਾਂ ਦੀ ਰੱਖਿਆ ਕਰਨ ਨੱਠਿਆ ਭੱਜਿਆ ਫਿਰਦਾ, ਉਹ ਅਨੇਕਾਂ ਵਜ਼ੀਰਾਂ ਵਜ਼ੂਰਾਂ ਨੂੰ ਭੇਜਦਿਆ ਕਰੇ ਆਪਦਿਆਂ ਨੂੰ, ਆਹ ਤੇਰੇ ਕੋਲੇ ਵਜ਼ੀਰ ਵੀ ਬੈਠੇ ਸੀ, ਅਹਿਲਕਾਰ ਅਨੇਕਾਂ ਨੌਕਰ ਚਾਕਰ ਤੇਰੇ ਕੋਲੇ ਖੜੇ ਸੀ, ਤੂੰ ਆਪਦੇ ਬੱਚੇ ਨੂੰ ਆਪ ਕਿਉਂ ਛਾਲ ਮਾਰੀ ਜਾ ਕੇ? ਇਹਨਾਂ ਨੂੰ ਨਹੀਂ ਸੀ ਕਹਿ ਸਕਦਾ ਵੀ ਕੱਢੋ ਛੇਤੀ ਦੇਣੇ? ਕਹਿੰਦਾ ਸੰਤ ਜੀ ਮੈਨੂੰ ਤਾਂ ਸੁਝਿਆ ਹੀ ਕੱਖ ਨਹੀਂ, ਜਦ ਮੈਂ ਦੇਖਿਆ ਮੇਰਾ ਬੱਚਾ ਸਰੋਵਰ ਦੇ ਵਿਚ, ਮੈਂ ਤਾਂ ਇਕਦਮ ਮੈਨੂੰ ਕੁਝ ਨਹੀਂ ਸੁਰ ਫੁਰਿਆ ਉਸ ਵੇਲੇ। ਕਹਿੰਦੇ ਇਹੀ ਬਾਤ ਪਰਮੇਸ਼ਰ ਚ ਹੈ, ਵਾਹਿਗੁਰੂ ਨੂੰ ਆਪਣੇ ਗੁਰਸਿੱਖ ਸੰਤ ਭਗਤ ਇੰਨੇ ਪਿਆਰੇ ਨੇ, ਜਦ ਉਹ ਦੇਖਦੇ ਆ ਨਾ ਵੀ ਇਹ ਸੰਕਟ ਚ ਨੇ, ਬਸ ਉਸ ਨੂੰ ਸਭ ਕੁਝ ਭੁੱਲ ਜਾਂਦਾ, ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਵਾਰੀਏ ਨੇ। ਇੰਨਾ ਪਿਆਰ ਪਰਮੇਸ਼ਰ ਦਾ ਸੰਤਾਂ ਭਗਤਾਂ ਗੁਰਸਿੱਖਾਂ ਦੇ ਨਾਲ ਹੈ। ਜਦ ਸਤਸੰਗ ਜੀ ਉਹਦੇ ਕੰਨ ਖੁੱਲ ਗਏ, ਹੋਸ਼ ਆ ਗਈ, ਵਾਕਿਆ ਠੀਕ ਹੈ, ਇਉਂ ਸਤਸੰਗਤ ਜੀ ਪਰਮੇਸ਼ਰ ਪਾਤਸ਼ਾਹ ਦਾ ਪਾਤਸ਼ਾਹ ਹੈ, ਸਾਰੀ ਸ੍ਰਿਸ਼ਟੀ ਦਾ, ਲੇਕਿਨ ਜਿਹੜੇ ਸੰਤ ਭਗਤ ਨੇ ਗੁਰਸਿੱਖ ਸੰਗਤ ਭਜਨ ਕਰਦੀ ਹੈ, ਆਪਣੇ ਨਾਲ ਵਾਹਿਗੁਰੂ ਦਾ ਇੰਨਾ ਪਿਆਰ ਹੈ ਜਿਵੇਂ ਮਾਂ ਬਾਪ ਦਾ ਬੱਚੇ ਨਾਲ। ਰਾਜੇ ਕੋਲੇ ਕੋਈ ਕਮੀ ਸੀ ਨੌਕਰਾਂ ਦੀ, ਪਰ ਆਪ ਛਾਲ ਮਾਰੀ ਸਰੋਵਰ ਚ, ਪ੍ਰਵਾਹ ਨਹੀਂ ਕੀਤੀ ਵੀ ਮੇਰਾ ਤਾਂ ਬੱਚਾ ਡੁੱਬ ਜੂ, ਸੁਝਿਆ ਹੀ ਕੁੱਖ ਨੇ। ਇਦੋਂ ਵੀ ਅਦਖ ਪਿਆਰ ਸਤਸੰਗ ਜੀ ਵਾਹਿਗੁਰੂ ਦਾ ਆਪਣੇ ਨਾਲ ਹੈ। ਹੁਣ ਤੁਸੀਂ ਦੇਖ ਲਓ ਵੀ ਆਪਣਾ ਕਿੰਨਾ ਕੁ ਪਿਆਰ ਹੈ ਪਰਮੇਸ਼ਰ ਨਾਲ। ਜਿਹਦੇ ਨਾਲ ਪਿਆਰ ਹੁੰਦਾ ਉਹਨੂੰ ਆਪਾਂ ਅੱਠੇ ਪੈਰ ਚੇਤੇ ਕਰਦੇ ਰਹਿੰਦੇ ਹਾਂ। ਆ ਬਸ਼ਈ ਪੁੱਛਾ, ਲੋਕਾਂ ਨੂੰ ਪੁੱਛੋ ਜਦੋਂ ਜਵਾਨੀ ਦੀ ਆਉਂਦੀ ਹੈ ਲਹਿਰ, ਕਿਵੇਂ ਆਪਸ ਵਿਚ ਵਿਕਾਰ ਦੇ ਉੱਤੇ ਬਿਰਤੀ ਰੱਖ ਕੇ ਇੱਕ ਦੂਜੇ ਨੂੰ ਚੇਤੇ ਕਰਦੇ ਰਹਿੰਦੇ। ਨਾਲੇ ਇਹੀ ਜੀ ਬਿਰਤੀ ਨਰਕਗਾਮੀ ਕਰਨ ਵਾਲੀ ਹੈ। ਪਰ ਜਿਹੜੇ ਗੁਰਮੁਖ ਸੰਗਤ ਸਤਸੰਗ ਜੀ ਵਾਹਿਗੁਰੂ ਦਾ ਚੇਤਾ ਚਿੰਤਨ ਕਰਦੇ ਨੇ, ਉਹਨਾਂ ਨੂੰ ਕਿੰਨਾ ਕੁ ਪਿਆਰ ਕਰਦਾ ਵਾਹਿਗੁਰੂ। ਸੋ ਆਪ ਜੀ ਤਾਂ ਕਹਿੰਦੇ ਹਨ, ਸੋ ਚਿੰਤਾ ਨਹੀਂ ਕਰਨੀ ਚਾਹੀਦੀ, ਕਹਿੰਦੇ ਵੱਡੋ
ਆਪਣਾ ਹੱਥ ਮਤਾਂਤ,
ਉਹਦੇ ਹੱਥ ਵਿਚ ਆਪ ਹੀ ਮਤਾ ਰੱਖਿਆ ਹੋਇਆ, ਕਿਸੇ ਦੀ ਸਲਾਹ ਨਹੀਂ ਲੈਂਦਾ।
ਜਾਨਬ ਕਾਹੂ ਕਾਮਨਾ ਆਤ,
ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਗੁਰਸਿੱਖੋ, ਆਹ ਜਿਹੜੀਆਂ ਤੁਸੀਂ ਸਿਆਣਪਾਂ ਲਈ ਫਿਰਦੇ ਹੋ ਨਾ, ਵਿਦਿਆ ਪੜ੍ਹ ਲਈ, ਕੋਈ ਹੋਰ ਹਕਮਤ ਸਿੱਖ ਲਈ, ਉਹ ਜਿੰਨੀਆਂ ਬੰਦੇ ਦੀਆਂ ਸਿਆਣਪਾਂ ਇਹ ਕਿਸੇ ਕੰਮ ਨਹੀਂ ਆਉਂਦੀਆਂ।
ਜੋ ਅਨਰੂਪਿਓ ਠਾਕਰ ਮੇਰਾ,
ਜੋ ਮੇਰੇ ਸਵਾਮੀ ਪਰਮੇਸ਼ਰ ਨੇ ਮਿਥੀ ਹੋਈ ਹੈ, ਮਨ ਵਿਚ ਠਟੀ ਹੋਈ ਹੈ,
ਹੋਏ ਰਹੀ ਉਹ ਬਾਤ,
ਉਹੀ ਬਾਤ ਭਾਈ ਪਿੱਛੇ ਹੋ ਰਹੀ ਸੀ, ਹੁਣ ਹੋ ਰਹੀ ਹੈ, ਅੱਗੇ ਨੂੰ ਹੋਵੇਗੀ, ਆਪਾਂ ਉਸ ਨੂੰ ਉਲਟਾ ਨਹੀਂ ਸਕਦੇ।
ਰਹਾਓ ਦੇਸ਼ ਕਮਾਵਨ ਧਨ ਜੋਰਨ ਕੀ ਮਨਸਾ,
ਅਸੀਂ ਫੇਰ ਵੀ ਆਪਣੀ ਬੁੱਧੀ ਦੀ ਸਿਆਣਪ ਤੋਂ ਇਹ ਕੰਮ ਨਹੀਂ ਲੈਂਦੇ। ਬੁੱਧੀ ਦੀ ਸਿਆਣਪ ਤਾਂ ਸੱਚ ਦੀ ਸਫਲੀ ਹੈ ਜੇ ਇਸ ਸਿਆਣਪ ਦੇ ਨਾਲ ਭਜਨ ਕਰੀਏ। ਇਹ ਸਿਆਣਪ ਤੋਂ ਆਪਾਂ ਕੀ ਕਰ ਲੈਂਦੇ ਹਾਂ, ਸੋਚਦੇ ਹਾਂ ਵੀ ਕਿਹੜੀ ਯੁਗਤੀ ਨਾਲ ਮਾਇਆ ਕਮਾਈਏ, ਕਿਹੜੀ ਯੁਗਤੀ ਨਾਲ ਫਲਾਣੇ ਨੂੰ ਠੱਗੀਏ। ਆਹ ਅਸੀਂ ਬੁੱਧੀ ਤੋਂ ਸਿਆਣਪ ਤੋਂ ਕੰਮ ਲੈਂਦੇ ਹਾਂ, ਇਹ ਜੀ ਅਮੋਲਕ ਵਸਤੂ ਹੈ। ਦੇਸ਼ ਕਮਾਵਨ ਧਨ ਜੋਰਨ ਕੀ ਮਨਸਾ, ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਦੇਸ਼ਾਂ ਚ ਜਾ ਕੇ ਕਮਾਈ ਕਰਨੀ ਔਰ ਧਨ ਜੋੜਨ ਦੀ ਜਿਹੜੀ ਵਾਸ਼ਨਾ ਹੈ, ਵਾਸ਼ਨਾ ਵਿੱਚੇ ਹੀ ਰਹਿ ਜਾਂਦੀਆਂ, ਵਿੱਚੇ ਨਿਕਸੇ ਸਾਸ, ਉਮਰ ਦਾ ਨੀ ਧਿਆਨ ਬਈ ਕਦੋਂ ਹੱਥੋਂ ਨਿਕਲ ਜਾਣੀ ਹੈ। ਉੱਥੇ ਗਏ ਦੇ ਸਤਸੰਗਤ ਜੀ ਕਹਿੰਦੇ ਵੀ ਉੱਥੇ ਹੀ ਗਿਆ ਸੀ, ਉੱਥੇ ਹੀ ਪੂਰਾ ਹੋ ਗਿਆ। ਕਈ ਹਾਦਸੇ ਆਪਾਂ ਭਾਈ ਇੱਥੇ ਸੁਣਦੇ ਹੀ ਹਾਂ ਸੰਗਤ ਵਿੱਚ, ਕਈ ਲੜਕੇ ਨੌਜਵਾਨ ਅਵਸਥਾ ਵਾਲੇ ਉਧਰੋਂ ਆਉਂਦੇ ਮਾਂ ਬਾਪ ਨੂੰ ਛੱਡ ਕੇ, ਇੱਥੇ ਆਉਂਦੇ ਹੀ ਸਤਸੰਗਤ ਜੀ ਪਰਮੇਸ਼ਰ ਨੂੰ ਭਾ ਜਾਂਦਾ, ਜਿਸ ਤਰ੍ਹਾਂ ਸਰੀਰ ਤਿਆਗ ਜਾਂਦੇ, ਉਨ੍ਹਾਂ ਦੀਆਂ ਵਿਚਾਰਿਆਂ ਦੀਆਂ ਜਿਵੇਂ ਇੱਛਾ ਨੇ ਉਹ ਕਿੱਥੋਂ ਗਈਆਂ, ਕਿੰਨੀ ਦੁਖੀ ਰੂਹ ਹੋਊ ਉਨ੍ਹਾਂ ਦੀ। ਔਰ ਪਿੱਛੇ ਜਿਹੜੇ ਰਹਿ ਗਏ ਸਤਸੰਗ ਜੀ ਭਾਰਤ ਵਿੱਚ, ਉਨ੍ਹਾਂ ਦਾ ਕੋਈ ਜੀਵਨ ਹੈ? ਉਨ੍ਹਾਂ ਦੀਆਂ ਵਾਸ਼ਨਾ ਵੀ ਵਿੱਚੇ ਰਹਿ ਗਈਆਂ, ਉਨ੍ਹਾਂ ਦਾ ਜੀਵਨ ਨਰਕ ਦੇ ਤੁਲ ਹੈ। ਇਸ ਕਰਕੇ ਭਾਈ ਸਿਆਣਪ ਕਾਹੂ ਕਾਜ ਨਾ ਆਸ, ਆਪਣੀ ਜਿਹੜੀ ਸਿਆਣਪ ਜੇ ਕੋਈ ਚਤਰਾਈ ਕਰੇ ਮੈਂ ਆਹ ਕਰਦਾ ਮੈਂ ਉਹ ਕਰਦਾ, ਇਹ ਬਾਤਾਂ ਫਜੂਲ ਨੇ। ਇਨ੍ਹਾਂ ਨੂੰ ਤਿਆਗਣ ਦਾ ਭਾਵ ਹੈ ਗੁਰੂ ਸਾਹਿਬ ਦਾ, ਭਾਈ ਅਹੀਆਂ ਜੀਆਂ ਚਤਰਾਈਆਂ ਜੇ ਮਨਾ ਚੰਚਲਾ ਚਤਰਾਈ ਕਿਉਂ ਨਾ ਪਾਇਆ, ਇਹ ਚਤਰਾਈਆਂ ਨੂੰ ਛੱਡ ਦੇਣਾ ਚਾਹੀਦਾ ਹੈ। ਪ੍ਰਵਿਰਤੀ ਵਾਲੇ ਬੰਦਿਆਂ ਬਾਰੇ ਕਹਿੰਦੇ ਹਨ, ਬੜੇ ਬੜੀਆਂ ਫੌਜਾਂ ਰੱਖਣ ਵਾਲੇ ਰਾਜੇ ਰਜਵਾੜੇ ਹੋਏ, ਨੇਵ ਸੱਚ ਦੀ ਚੋਬਦਾਰਾਂ ਨੂੰ ਕਹਿੰਦੇ ਹਨ ਜਿਹੜੇ ਮੂਹਰੇ ਚੋਬ ਲੈ ਕੇ ਤੁਰਦੇ, ਰਾਜਾ ਆ ਰਿਹਾ ਉੱਠ ਕੇ ਸਤਿਕਾਰ ਕਰੋ ਹੱਕਾ ਮਾਰਦੇ, ਇਸ ਅਖਵਾਸ ਨੂੰ ਚੋਰੀਦਾਰ ਪਿੱਛੇ ਚੋਰ ਕਰਨ ਵਾਲੇ, ਇਹ ਸਾਰੇ ਹੀ ਛੱਡ ਬਹਿੰਦਾ ਹੈ। ਪਤਾ ਨੀ ਕਿਹੜੇ ਵੇੜੇ ਏਡੇ ਵੱਡੇ ਰਾਜੇ ਜੰਮਪੁਰੀ ਨੂੰ ਉੱਠ ਕੇ ਦੇਹ ਚੋਂ ਤੁਰ ਜਾਂਦੇ।
ਆਨੰਦ ਮਨ ਹਟਕੀ ਦ੍ਰਿੜਤਾ,
ਇਹ ਤਾਂ ਹੈ ਪ੍ਰਵਿਰਤੀ ਵਾਲਿਆਂ ਦੀ ਖੇਡ। ਅੱਗੇ ਹੋਰ ਦੱਸਦੇ ਨੇ ਮੰਦ ਵਿਰਾਗੀਆਂ ਦੀ, ਕਈਆਂ ਨੂੰ ਵਿਰਾਗ ਹੋ ਜਾਂਦਾ ਵੀ ਗ੍ਰਸਤ ਤਾਂ ਬਹੁਤ ਔਖਾ, ਨਾਰ ਮਰੇ ਘਰ ਸੰਪਨ ਨਾਸੀ, ਮੁੰਡ ਮੁੰਡਾਏ ਭਏ ਸੁਨਿਆਸੀ, ਘਰ ਵਾਲੀ ਸਮਾਜ ਏ ਵਿਰਾਗ ਹੋ ਗਿਆ, ਜਾਂ ਘਰ ਘਾਟਾ ਪੈ ਜੇ ਕਹਿੰਦੇ ਚਲੋ ਸਾਧਾਂ ਨਾਲ ਰਲ ਜਾਂਦੇ ਹਾਂ, ਹੋਰ ਤਾਂ ਕੋਈ ਹੱਥ ਪੈਂਦਾ ਨੀ ਕਿਸੇ ਪਾਸੇ। ਉਹ ਜਿਹੜਾ ਮੰਦ ਵਿਰਾਗ ਹੈ ਕਦੇ ਘਰ ਨਾ ਛੱਡੇ, ਉਹ ਤਾਂ ਬਾਰ ਬਰੋਲੇ ਵਰਗਾ ਆਇਆ ਬੁੱਲਾ ਪਾਉਣ ਦਾ ਚੜਿਆ ਕੱਖ ਆਕਾਸ਼, ਢਹਿੰਦਾ ਢਹਿੰਦਾ ਢਹਿਪਾ ਕੱਖ ਕੱਖਾਂ ਦੇ ਪਾਸ। ਜਦੋਂ ਬਾਰ ਬਰੋਲਾ ਆਉਂਦਾ ਖੁਸ਼ਕ ਖੇਤ ਵਿਚੋਂ ਕੱਖਾਂ ਨੂੰ ਚੱਕ ਕੇ ਆਕਾਸ਼ ਵਿਚ ਉਪੜਦੇ ਕਰ ਦਿੰਦਾ, ਜਦ ਉਹ ਢਹਿਰੀ ਜੀ ਹਵਾ ਹੋ ਜਾਂਦੀ ਹੈ ਉਹ ਫਿਰ ਕੱਖਾਂ ਦੇ ਕੋਲੇ ਹੀ ਆ ਡਿੱਗਦਾ। ਜਦੋਂ ਮਾੜਾ ਜਿਹਾ ਮੰਦ ਵਿਰਾਗ ਹੋਇਆ ਮੈਂ ਨੀ ਘਰ ਰਹਿਣਾ ਜਾ ਬੜਿਆ ਸਾਧਵਾਂ ਨਾ, ਜਦ ਫਿਰ ਵਿਰਾਗ ਢਿੱਲਾ ਜਿਹਾ ਹੋ ਜਾਂਦਾ ਹੈ ਫਿਰ ਸੋਚਦਾ ਰਹਿੰਦਾ ਘਰ ਨੂੰ ਕੀ ਭੇਜਾਂ, ਇੱਥੋਂ ਕੋਈ ਡੇਰੇ ਚ ਦਾ ਦੂਰ ਲੱਗੇ ਕਿਸੇ ਪਾਸਿਓਂ, ਫਿਰ ਉੱਥੇ ਹੀ ਸਭ ਸੰਗੀ ਮੁੜ ਕੇ ਜਾਣਾ ਚਾਹੁੰਦਾ ਹੈ। ਇਸੇ ਤਰ੍ਹਾਂ ਤਾਂ ਆਪ ਜੀ ਕਹਿੰਦੇ ਨੇ ਹੋਏ ਅਨੰਨ
ਮਨ ਹਟਕੀ ਦ੍ਰਿੜਤਾ,
ਕਈ ਐਸੇ ਨੇ ਮਨ ਚ ਪ੍ਰੇਮ ਨਹੀਂ ਹੈ, ਵਿਰਾਗ ਕਿਉਂ ਪੈਦਾ ਹੋਇਆ ਘਰਦਿਆਂ ਨੇ ਦੁਖੀ ਕੀਤਾ ਕਰਕੇ, ਜੇ ਘਰਦੇ ਦੁਖੀ ਨਾ ਕਰਨ ਫਿਰ ਕਦੇ ਬੁੱਢੇ ਨੂੰ ਵਿਰਾਗ ਨਹੀਂ ਹੁੰਦਾ, ਫਿਰ ਤਾਂ ਸਮਝ ਹੋਰ ਖੁੱਭਦਾ ਹੈ। ਉਸ ਵੇਲੇ ਸਤਸੰਗ ਹੱਠ ਧਾਰ ਕੇ ਵੀ ਮੈਂ ਸਾਰੀ ਜ਼ਿੰਦਗੀ ਮੇਰੀ ਕਿਸੇ ਨੇ ਬਾਹਰ ਬੇਇੱਜ਼ਤੀ ਨਹੀਂ ਕੀਤੀ, ਮੈਂ ਇੱਜ਼ਤ ਦੇ ਸਹਿਤ ਹਾਂ, ਅੱਜ ਮੇਰੇ ਜੰਮੇ ਹੀ ਮੇਰੀ ਬੇਇੱਜ਼ਤੀ ਕਰਨ ਲੱਗ ਗਏ, ਐ ਵਿਚਾਰ ਕੇ ਇਹਨੂੰ ਵਿਰਾਗ ਹੁੰਦਾ ਮੰਦ ਵਿਰਾਗ ਜਿਹਾ, ਬਾਹਰ ਛੱਡ ਬਹਿੰਦਾ ਗਾਂਹ ਡੇਰਿਆਂ ਵਾਲੇ ਉਦੋਂ ਸਿਆਣੇ ਵੀ ਬੁੜਾ ਸਾਰੀ ਜ਼ਿੰਦਗੀ ਤਾਂ ਕਮਾਈ ਕਰ ਘਰਦਿਆਂ ਨੂੰ ਦਿਆ, ਹੁਣ ਇੱਥੇ ਆ ਕੇ ਲਾਲਚ ਕਰਦਾ। ਹੋਏ ਅਨੰਨ ਮਨ ਹਟਕੀ ਦ੍ਰਿੜਤਾ, ਮਨ ਦੇ ਵਿੱਚ ਹੱਠ ਦ੍ਰਿੜ ਕਰਕੇ ਨਾ ਅਨੰਨ ਅਵਿਰਲ ਹੋ ਜਾਂਦਾ, ਭਾਵ ਕਿ ਇਕੱਲਾ ਹੋਣਾ ਚਾਹੁੰਦਾ ਵੀ ਮੈਂ ਨੀ ਇਹ ਦੁੱਖ ਰੂਪ ਹੈ ਇਸ ਪਰਿਵਾਰ, ਫਿਰ ਨਿਕਲ ਜਾਂਦਾ
ਆਪਸ ਕੋ ਜਾਣਾਤ।
ਪਰ ਬਹੁਤ ਅਫਸੋਸ ਹੈ ਉੱਥੇ ਜਾ ਕੇ ਫਿਰ ਆਪਣੇ ਆਪ ਨੂੰ ਜਣਾਉਂਦਾ ਵੀ ਹੈ, ਜੇ ਕਹਿਣ ਬਾਬਾ ਜਾ ਦਿਆ ਡਾਲੀ ਜਾਂ ਝਾੜੂ ਦੇ, ਤੁਸੀਂ ਮੈਨੂੰ ਐਵੇਂ ਨਾ ਸਮਝਿਓ ਮੇਰੇ ਆ ਇੰਨੀ ਜਾਇਦਾਦ ਛੱਡ ਕੇ ਆਇਆ, ਮੈਂ ਬੜੇ ਖਾਨਦਾਨ ਦਾ, ਮੈਂ ਕੋਈ ਐਵੇਂ ਭੁੱਖਾ ਨਹੀਂ ਮਰਦਾ ਆਇਆ। ਉੱਥੇ ਵੀ ਹੰਕਾਰ ਜਣਾਊਗਾ ਸੰਗਤ ਚ ਜਾ ਕੇ, ਨਾਲੇ ਧੱਕੇ ਖਾਂਦਾ ਆਇਆ ਉਹਨਾਂ ਧੀਆਂ ਨੇ ਕੱਢ ਦਿੱਤਾ, ਦੁਖੀ ਹੋਇਆ ਆਇਆ, ਫੇਰ ਵੀ ਉੱਥੇ ਦੀ ਮੇਰ ਨਹੀਂ ਛੱਡਦਾ। ਆਪਸ ਕੋ ਜਾਣਾਤ, ਜੇ ਹੁੰਦਾ ਸੁੱਧ ਵਿਰਾਗ, ਗੁਰ ਕੀ ਬਾਣੀ ਸਹਿਜ ਵਿਰਾਗ, ਗੁਰਾਂ ਦੀ ਬਾਣੀ ਜੇ ਸੁਣੀਏ ਪੜ੍ਹੀਏ ਵਿਰਾਗ ਫੇਰ ਵੀ ਹੁੰਦਾ। ਚੇਤਨਾ ਹੈ ਤੇ ਚੇਤਨਾ ਹੈ, ਜਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਧ ਵਿਹਾਤ ਹੈ ਫੂਟੇ ਘੱਟ ਜਿਓ ਪੰਨ। ਇਹ ਜਿਹੜਾ ਵਿਰਾਗ ਹੈ ਸਤਸੰਗ ਜੀ ਹੋਰ ਤਰ੍ਹਾਂ ਦਾ, ਇਹ ਨਿਮਰਤਾ ਲਿਆਉਂਦਾ ਹੈ। ਉਹ ਜਿਹੜਾ ਘਰਾਂ ਦਾ ਦੁਖੀ ਕੀਤਾ ਨਿਕਲਿਆ ਹੋਇਆ ਨਾ, ਵਿਰਾਗ ਤਾਂ ਆ ਗਿਆ ਪਰ ਅੰਦਰੋਂ ਰਗੜਾਊ ਨਹੀਂ ਗਿਆ, ਉੱਥੇ ਜਾ ਕੇ ਵੀ ਆਕੜਦਾ, ਆਪਣੇ ਆਪ ਨੂੰ ਜਣਾਉਂਦਾ ਹੈ।
ਜੋ ਅਨਿੰਦ ਅਨਿੰਦ ਕਰ ਛੋਡਿਓ,
ਜੋ ਅਨਿੰਦ ਨਿੰਦ ਕਰ ਛੋਡਿਓ, ਜਿਹੜਾ ਸਾਰੀ ਜ਼ਿੰਦਗੀ ਗ੍ਰਸਤ ਨੂੰ ਨਹੀਂ ਨਾ ਦਿੰਦੇ ਆ, ਉੱਥੇ ਨਿੰਦ ਦਾ ਕਹਿੰਦਾ ਉਹ ਇਹ ਤਾਂ ਜਾਲ ਆ, ਕੋਈ ਫਸ ਨਾ ਜਾਇਓ, ਮੈਨੂੰ ਪੁੱਛਿਓ ਕੋਈ ਨਾ ਵਿਆਹ ਕਰਾਇਓ, ਮੈਨੂੰ ਪਤਾ ਕੀ ਹੋਈ ਮੇਰੇ ਨਾਲ, ਮੈਂ ਮਰ ਗਿਆ ਕਮਾਈਆਂ ਕਰਦਾ, ਬੱਚੇ ਪਾੜੇ ਮੇਰੇ ਨਾਲ ਆਹ ਕੁਛ ਹੋਇਆ। ਸਾਰੀ ਜ਼ਿੰਦਗੀ ਨਹੀਂ ਨਿੰਦਿਆ ਪਰਿਵਾਰ ਨੂੰ, ਲੇਕਿਨ ਉਸ ਵੇਲੇ ਨਿੰਦਦਾ ਹੈ। ਜੋ ਹੀ ਅਨਿੰਦ ਨਿੰਦ ਕਰ ਛੋਡਿਆ, ਜਿਹਨੂੰ ਸਾਰੀ ਜ਼ਿੰਦਗੀ ਨਿੰਦਿਆ ਨਹੀਂ ਨਾ ਕੀਤੀ, ਜਿੱਥੇ ਕਹਿੰਦਾ ਸੀ ਮੇਰੀ ਮਾਂ ਨੇ ਤੁਹਾਨੂੰ ਸੇਵਾ ਹੀ ਨਹੀਂ ਕੀਤੀ ਜਿੰਨੀ ਮੇਰੇ ਘਰ ਵਾਲੀ ਕਰਦੀ ਹੈ, ਇੰਨਾ ਵਿਕਾਰਾਂ ਵਾਲੀ ਬਿਰਤੀ ਦੇ ਅਧੀਨ ਹੋਇਆ ਹੋਇਆ ਸੀ ਤਾਂ ਜਵਾਨੀ ਚ, ਜਦੋਂ ਬੁੜਾ ਹੋ ਗਿਆ ਜਿਹਦੇ ਪਰਿਵਾਰ ਨੂੰ ਕਦੇ ਨਹੀਂ ਨਿੰਦਿਆ, ਫਿਰ ਨਿੰਦਣ ਲੱਗ ਗਿਆ, ਜਾ ਕੇ ਛੱਡ ਕੇ ਆ ਗਿਆ।
ਫਿਰ ਖਾਤ
ਜਦ ਫਿਰ ਵਿਰਾਗ ਢਿੱਲਾ ਜਾ ਪੈ ਜਾਂਦਾ, ਮੁੜ ਕੇ ਫੇਰ ਜੇ ਕਿਤੇ ਪੈਸਾ ਡੇਰੇ ਦਾ ਹੱਥ ਆ ਜਾਵੇ, ਕਿਤੇ ਹੋਰ ਕਿਤੇ ਮਾਇਆ, ਫਿਰ ਕਹਿੰਦਾ ਚੱਲ ਜੇ ਉਹ ਪਰਿਵਾਰ ਨਹੀਂ ਲੋਟ ਆਇਆ, ਆਪਾਂ ਹੋਰ ਵਿਆਹ ਕਰਾ ਲੈਂਦੇ ਹਾਂ, ਹੋਰ ਪਰਿਵਾਰ ਨਵੇਂ ਛੇੜ ਲੈਂਦਾ ਹੈ, ਉਹੀ ਪਦਾਰਥਾਂ ਨੂੰ ਮੁੜ ਮੁੜ ਕੇ ਫੇਰ ਖਾਂਦਾ ਹੈ। ਇਹ ਬਿਰਤੀ ਵਾਲੇ ਲੋਕ ਨੇ ਜਿਹੜੇ, ਮਹਾਰਾਜ ਕਹਿੰਦੇ ਭਾਈ ਉਹ ਵੀ ਦੁਖੀ ਹਨ।
ਜਿਸ ਭਾਏ ਭਏ ਕਿਰਪਾਲਾ,
ਵਾਹਿਗੁਰੂ ਸਤੇ ਸਿੱਧ ਹੀ ਕਿਰਪਾਲੂ ਹੈ, ਉਹ ਕਿਸੇ ਦਾ ਬੁਰਾ ਨਹੀਂ ਚੁਦਵਦਾ ਹੈ। ਸੁਤੇ ਸਿੱਧ ਵਾਹਿਗੁਰੂ ਦੀ ਦ੍ਰਿਸ਼ਟੀ ਹੋ ਜਾਵੇ,
ਜਨ ਕੀ ਕਾਟੀ ਫਾਸ,
ਜਿਹਦੇ ਤੇ ਕਿਰਪਾ ਹੋ ਜਾਂਦੀ ਆ, ਉਹਨਾਂ ਭਗਤਾਂ ਗੁਰਮੁਖਾਂ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਨਾ ਪ੍ਰਵਿਰਤੀ ਵਾਲੇ ਲਸ਼ਕਰਾਂ ਦੇ ਮਾਲਕ ਸੀ ਜਿਹੜੇ, ਨਾ ਉਨ੍ਹਾਂ ਨੂੰ ਕੁਝ ਮਿਲਿਆ, ਜਿਹੜੇ ਘਰੋਂ ਦੁਖੀ ਹੋ ਕੇ ਨਿਕਲੇ ਸਾਧ ਬਣ ਗਏ, ਉਨ੍ਹਾਂ ਨੂੰ ਵੀ ਕੋਈ ਦੁਖੀ ਨਹੀਂ, ਕਿ ਮਨ ਵੀ ਹਟ ਹੋਇਆ, ਪ੍ਰੇਮ ਨਾਲ ਨਹੀਂ ਨਾ ਘਰ ਤਿਆਗਿਆ, ਵਿਰਾਗ ਨਾਲ ਦੁਖੀ ਹੋ ਕੇ ਤਿਆਗਿਆ ਹੈ। ਸੋ ਉਨ੍ਹਾਂ ਨੂੰ ਵੀ ਨਹੀਂ ਕੁਝ ਮਿਲਿਆ, ਜਿਨ੍ਹਾਂ ਤੇ ਭਾਈ ਵਾਹਿਗੁਰੂ ਦੀ ਕਿਰਪਾ ਹੋ ਗਈ, ਉਨ੍ਹਾਂ ਦੀ ਜਮਾਂ ਦੀ ਫਾਹੀ ਕੱਟੀ ਗਈ।
ਓ ਨਾਨਕ ਗੁਰਪੁਰਾ ਭੇਟਿਆ,
ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜਿਨ੍ਹਾਂ ਨੂੰ ਪੂਰਨ ਗੁਰੂ ਬ੍ਰਹਮ ਦੇਸ਼ੀ ਬ੍ਰਹਮ ਸਰੋਤਰੀ ਗੁਰੂ ਨਾਨਕ ਦੇਵ ਜੀ ਮਿਲ ਗਏ,
ਪਰਵਾਨ ਗ੍ਰਸਤ ਉਦਾਸ,
ਉਨ੍ਹਾਂ ਨੂੰ ਤਾਂ ਭਾਈ ਭਾਵੇਂ ਗ੍ਰਸਤ ਵਿਚ ਰਹਿੰਦੇ ਨੇ, ਭਾਵੇਂ ਉਹ ਉਦਾਸ ਹੋ ਕਰਕੇ ਭਜਨ ਕਰਦੇ, ਉਹ ਦੋਨੋਂ ਹੀ ਪ੍ਰਵਾਨ ਨੀਕ ਨੇ। ਉਨ੍ਹਾਂ ਦੀ ਜ਼ਿੰਦਗੀ ਗ੍ਰਸਤ ਵਿਚ ਵੀ ਦੇਖੇ ਹੈ, ਜੇ ਸਾਧ ਬਣ ਗਏ ਉਥੇ ਵੀ ਦੇਖੇ ਹੈ, ਦੋਨਾਂ ਧਿਰਾਂ ਤੇ ਹੀ, ਦੋਨਾਂ ਪਾਸਿਆਂ ਤੇ ਹੀ ਸਤਸੰਗ ਜੀ ਉਹ ਉਨ੍ਹਾਂ ਦਾ ਜਨਮ ਸਫਲਾ ਹੈ।
ਗੁਜਰੀ ਮਹੱਲਾ ਪੰਜਵਾ, ਨਾਮ ਨਿਧਾਨ ਜਨ ਜਨ ਜਪਿਓ,
ਅੱਗੇ ਜਿਨ੍ਹਾਂ ਗੁਰਮੁਖਾਂ ਨੇ ਸਤਸੰਗ ਜੀ ਜਾਪ ਜਪਿਆ, ਜਨਮ ਸਫਲਾ ਕੀਤਾ, ਉਨ੍ਹਾਂ ਬਾਰੇ ਗੁਰੂ ਅਰਜਨ ਦੇਵ ਜੀ ਦੱਸ ਰਹੇ ਨੇ। ਨਾਮ ਨਿਧਾਨ, ਪਰਮੇਸ਼ਰ ਸਤਸੰਗ ਜੀ ਜਿਹੜਾ ਨਾਮ ਹੈ, ਇਹੀ ਨਿਧਾਨ ਸਭ ਤੋਂ ਵੱਡਾ ਖਜ਼ਾਨਾ ਹੈ। ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇ ਜਪਿਆ ਹੈ,
ਬੰਧਨ ਕਾਟੇ,
ਉਨ੍ਹਾਂ ਦੇ ਭਾਈ ਬੰਧਨ ਕਾਟੇ ਜਾਂਦੇ ਹਨ। ਹੁਣ ਦੇਖ ਲਓ, ਬੰਧਨਾਂ ਚ ਪੈਣ ਨਾਲ ਤਾਂ ਕੋਈ ਨਹੀਂ ਚਾਹੁੰਦਾ ਮੈਂ ਬੰਧਨਾਂ ਚ ਪਵਾਂ, ਹਰ ਕੋਈ ਕਹਿੰਦਾ ਮੈਂ ਸੁਤੰਤਰ ਰਹਾਂ। ਔਰ ਬੰਧਨ ਨੇ ਜਿਹੜੇ ਆ ਬੇੜੀਆਂ ਬੂੜੀਆਂ ਦਾ ਪ੍ਰਤੱਖ ਦਿੰਦੀਆਂ ਨੇ ਸਥੂਲ ਰੂਪ, ਲੇਕਿਨ ਹੰਗਤਾ ਤੇ ਮਮਤਾ ਦੇ ਬੰਧਨ ਨੇ ਸਭ ਤੋਂ ਵੱਡੇ, ਇਹ ਨਹੀਂ ਟੁੱਟਦੇ। ਮਨ ਵਿਚ ਹੰਗਤਾ ਰੱਖਣੀ ਔਰ ਮਮਤਾ ਰੱਖਣੀ ਸਾਰੇ ਪਦਾਰਥਾਂ ਦੀ, ਜਿੰਨਾ ਚਿਰ ਇਹ ਦੋ ਬੰਧਨ ਪਏ ਹੋਏ ਨੇ ਖਾਲਸਾ ਜੀ, ਉਨਾ ਚਿਰ ਸਤਸੰਗਤ ਜੀ ਕਦੇ ਵੀ ਸੁੱਖ ਨਹੀਂ ਹੈ। ਨਾਮ ਨਿਧਾਨ ਜਿਨ ਜਨ ਜਪਿਓ, ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜਿਨ੍ਹਾਂ ਪ੍ਰੇਮੀਆਂ ਨੇ ਸੰਗਤ ਦੇ ਆਸਰੇ, ਨਾਮ ਖਜ਼ਾਨਾ ਰੂਪ ਹੈ ਜਿਨ੍ਹਾਂ ਨੇ ਜਪਿਆ ਹੈ,
ਜਿਨਕੇ ਬੰਧਨ ਕਾਟੇ,
ਉਨ੍ਹਾਂ ਦੇ ਬੰਧਨ ਸੱਚੇ ਪਾਤਸ਼ਾਹ ਨੇ ਕੱਟ ਦਿੱਤੇ।
ਨਾਮ ਕ੍ਰੋਧ ਮਾਇਆ ਬਿਖ ਮਮਤਾ,
ਬੰਧਨ ਕਿਹੜੇ ਹਨ ਹੋਰ ਨਖੇਰ ਕੇ ਦੱਸਦੇ ਨੇ। ਕਾਮ ਵਾਸ਼ਨਾ ਕਿਹਨੂੰ ਨਹੀਂ ਹੈ, ਕਾਮ ਕਾਮ ਸਮ ਕੋ ਕਹੇ, ਕਾਮ ਨਾ ਜਾਣਨਾ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ, ਜਿੰਨੀਆਂ ਮਨ ਦੀਆਂ ਕਾਮਨਾ ਨੇ ਕਾਮ ਹੀ ਹੈ। ਹੇ ਕਾਮ ਨਰਕ ਬਸਰਾਮ ਬਹੁ ਜੋਨੀ ਪ੍ਰਭਾਵਨ ਹੈ, ਹੇ ਕਾਮ ਵਾਸ਼ਨਾ ਕੀ ਤੇਰੇ ਤੈਨੂੰ ਕਹੀਏ, ਤੂੰ ਨਰਕਾਂ ਚ ਵਾਸਾ ਕਰਾ ਦਿੰਦਾ ਤੇ ਜੂਨਾਂ ਜੂਨਾਂ ਵਿਚ ਤੋਰ ਕੇ ਰੱਖ ਦਿੰਦਾ। ਹੇ ਕਲ ਮੂਲ ਕ੍ਰੋਧ ਕਦੰਚ ਕਰਨਾ ਨਾ ਉਪਰਜੇ ਤੇ, ਹੇ ਲੜਾਈ ਦਾ ਮੁੱਢ ਕਾਲੇ ਮੂੰਹ ਕਰਾਉਣ ਵਾਲਿਆ ਕ੍ਰੋਧ, ਮੇਰੇ ਹਿਰਦੇ ਚ ਤੂੰ ਕਿਰਪਾ ਨੀ ਕਦੇ ਆਉਣ ਦਿੰਦਾ, ਕ੍ਰੋਧੀ ਦੇ ਸਿਰ ਨੇ ਦਇਆ ਨਹੀਂ ਆ ਸਕਦੀ। ਇਹੋ ਜਿਹੇ ਜ਼ਬਰਦਸਤ ਨੇ ਤਾਪ ਜੀ ਕਹਿੰਦੇ ਨੇ ਕਾਮ ਕ੍ਰੋਧ
ਮਾਇਆ ਬਿਖ ਮਮਤਾ,
ਇਹ ਮਾਇਆ ਜਿਹੜੀ ਬਿਖ ਜ਼ਹਿਰ ਰੂਪ ਹੈ ਇਹਦੀ ਮਮਤਾ ਤੇ ਔਰ ਵਿਸ਼ਿਆਂ ਦਾ ਫੁਰਨਾ,
ਇਹ ਵਿਆਧ ਤੇ ਹਟੇ,
ਇਹ ਸਭ ਵਿਆਧ ਰੋਗ ਨੇ, ਇਹਨਾਂ ਦਾ ਡਾਕਟਰ ਕੋਈ ਨੀ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ। ਬੜੇ ਦੁਨੀਆਂ ਦੇ ਵੈਦ ਡਾਕਟਰ ਹਨ, ਲੇਕਿਨ ਸਤਸੰਗਤ ਜੀ ਤਨ ਦੇ ਡਾਕਟਰ ਵੈਦ ਹੈਗੇ, ਮਨ ਦਾ ਵੈਦ ਕੋਈ ਨੀ। ਮਨ ਦੇ ਦੁੱਖ ਨੂੰ ਰੋਗ ਨੂੰ ਕੋਈ ਨਾ ਸਮਝੇ ਨਾ ਚੱਕਣ ਵਾਲਾ। ਵੈਦਾਂ ਵੈਦ ਸਵੈਦ ਤੂੰ ਪਹਿਲਾ ਰੋਗ ਪਛਾਣ, ਐਸਾ ਦਾਰੂ ਲੋੜ ਲਓ ਜਤਵੰਜਾ ਰੋਗਾ ਕਾਣ। ਜਦੋਂ ਆਪ ਗੁਰੂ ਨਾਨਕ ਦੇਵ ਜੀ ਪਰਾ ਭਗਤਾਂ ਵਾਲੀ ਅਵਸਥਾ ਚ ਰਹਿੰਦੇ, ਮੌਜ ਨਾਲ ਚਾਦਰਾ ਤਾਣ ਕੇ ਅੰਦਰ ਪਏ ਰਹਿੰਦੇ। ਮਾਤਾ ਤ੍ਰਿਪਤਾ ਵਿਚਾਰੀ ਭੋਲੀ ਕੀ ਜਾਣੇ, ਆਇਆ ਕਰੇ ਪੁੱਤਰ ਤੂੰ ਸਾਡੇ ਇਕੱਲਾ ਹੀ ਬਾਲਕ ਹੈ, ਤੇਰੇ ਨਾਲ ਦੇ ਹਾਣੀ ਬੜਾ ਘਰ ਦਾ ਕੰਮ ਕਰਦੇ, ਨੱਠੇ ਭੱਜੇ ਫਿਰਦੇ, ਤੈਨੂੰ ਕੀ ਰੋਗ ਹੈ, ਕਿਉਂ ਤੂੰ ਅੰਦਰ ਪਿਆ ਰਹਿਣਾ, ਕੀ ਦੱਸਣ ਮਹਾਰਾਜ ਜੀ। ਉਸ ਵੇਲੇ ਸਤਸੰਗਤ ਜੀ ਸਰੀਕੇ ਵਾਲੇ ਵੀ ਬਾਬੇ ਕਾਦੂ ਨੂੰ ਤਾਨੇ ਮਾਰਦੇ ਨੇ, ਉਹ ਤੇਰਾ ਇੱਕੋ ਪੁੱਤ ਹੈ, ਤੂੰ ਮਾਇਆ ਕੀ ਕਰੇਗਾ, ਤੂੰ ਤਾਂ ਮਾਇਆ ਦਾ ਮੱਖੀ ਚੂਸ ਹੈ, ਆਪਦੇ ਪੁੱਤ ਦੀ ਪਰਵਾਹ ਹੀ ਨਹੀਂ ਕਰਦੀ, ਉਹ ਇਲਾਜ ਕਰਾ ਉਹਦਾ। ਬਾਹਰੋਂ ਵੀ ਤਾਨੇ ਮਿਲਦੇ, ਇਉਂ ਨਹੀਂ ਪਤਾ ਕਿ ਸੋਚ ਰਹੇ ਨੇ ਕਲਯੁਗ ਦੇ ਅੰਦਰ ਸਰੀਰ ਤੋਂ ਪ੍ਰਾਪਤ ਹੋਇਆ ਹੈ, ਸ੍ਰਿਸ਼ਟੀ ਦਾ ਭਲਾ ਕਿਵੇਂ ਹੋਵੇ, ਇਉਂ ਨਹੀਂ ਪਤਾ ਆਹ ਵਿਚਾਰਾਂ ਕਰ ਰਹੇ ਨੇ ਮਹਾਰਾਜ ਜੀ। ਵੈਦ ਮੰਗਾ ਲਿਆ ਸਤਸੰਗਤ ਜੀ, ਆਉਣਾ ਹੀ ਸੀ ਵੈਦ ਨੇ, ਹੁਣ ਇਉਂ ਨੂੰ ਕੀ ਪਤਾ ਹੈ ਬਈ ਵੈਦਾਂ ਦੇ ਵੈਦ ਤਾਂ ਆਪ ਹੀ ਵਿਰਾਜਮਾਨ ਨੇ, ਮੈਂ ਕੌਣ ਆ ਵੈਦ। ਵੈਦ ਬੁਲਾਇਆ ਵੈਦ ਵੀ ਪ੍ਰਗਟ ਢੋਲੇ ਬਾਂ, ਭੋਲਾ ਵੈਦ ਨਾ ਜਾਣੇ ਕਰਕ ਕਰੇਜੇ ਬਾਂ। ਭੋਲੇ ਵੈਦ ਨੂੰ ਇਹ ਨਹੀਂ ਪਤਾ ਬਈ ਜਿਹੜੀ ਪੀੜਾ ਹੈ ਉਹ ਤਾਂ ਕਾਲਜੇ ਚ ਅੰਤਿਸ਼ ਕਰਨ ਵਿਚ ਹੈ, ਉਸ ਨੂੰ ਵਿਛੋੜੇ ਦੀ ਪੀੜਾ ਨੂੰ ਕੌਣ ਚੱਕ ਸਕਦਾ। ਸਤਸੰਗਤ ਜੀ ਸਰੀਰਕ ਰੋਗ ਇਹਨਾਂ ਦੀਆਂ ਦਵਾਈਆਂ ਜੜੀਆਂ ਬੂਟੀਆਂ ਬੜੀਆਂ ਹਨ, ਲੇਕਿਨ ਮਨ ਦੇ ਸਤਸੰਗ ਜੀ ਰੋਗਾਂ ਨੂੰ ਚੱਕਣ ਵਾਸਤੇ ਹੋਮੇ ਦਾ ਰੋਗ, ਮਮਤਾ ਦਾ ਰੋਗ, ਵਿਕਾਰਾਂ ਦੀਆਂ ਸਤਸੰਗ ਦੀ ਵਿਆਧੀਆਂ, ਬਹਿ ਪਿੱਤ ਕਫ ਰੁਦਰ ਵਿਗਾੜ ਆਦਿਕ, ਇਹ ਜਿਹੜੀਆਂ ਹਨ ਮਨ ਨੂੰ ਚਿੰਬੜੀਆਂ ਹੋਈਆਂ, ਇਹ ਸਤਸੰਗ ਜੀ ਨਾਮ ਦਾਰੂ, ਇਹਦੇ ਬਿਨਾਂ ਸਤਸੰਗ ਜੀ ਕੋਈ ਇਲਾਜ ਨਹੀਂ ਹੈ। ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗਾ ਸੱਚ ਬਿਨਾਂ, ਸੱਚੇ ਨਾਮ ਤੋਂ ਪਰੇ ਹੋ ਕੇ ਜਿਹੜਾ ਬੰਦਾ ਮੈਲਾ ਰਹੇ ਸਰੀਰ ਕਰਕੇ ਉਹਨੂੰ ਕੋਈ ਨਾ ਕੋਈ ਰੋਗ ਚਿੰਬੜਦਾ ਹੈ। ਤਾਂ ਆਪ ਜੀ ਕਹਿੰਦੇ ਹਨ ਕਿ ਭਾਈ ਜੇ ਕਿਤੇ ਸੁੱਖ ਦੇਣ ਵਾਲਾ ਹੈ ਪਰਮੇਸ਼ੁਰ ਦਾ ਨਾਮ ਹੈ, ਨਹੀਂ ਤਾਂ ਜਿੰਨੇ ਕਾਮ ਕ੍ਰੋਧ ਆਦਿਕ ਨੇ ਸਾਰੇ ਜਿੰਨੇ ਵਧਣਗੇ ਸਰੀਰ ਚ, ਭੋਗੰਗ ਤਾਂ ਰੋਗੰਗ, ਜਿੰਨੇ ਭੋਗਾਂਗੇ ਉਹਨੇ ਰੋਗ ਪੈਦਾ ਹੁੰਦੇ ਹਨ, ਵਿਆਧ ਹਨ।
ਹਰ ਜਸ ਸਾਧ ਸੰਗ ਮਿਲ ਗਾਇਓ,
ਇਹਨਾਂ ਦਾ ਇਲਾਜ ਕੀ ਹੈ? ਕਹਿੰਦੇ ਭਾਈ ਹਰੀ ਦੇ ਜਸ ਨੂੰ ਗਾਉਣ ਨਾਲ ਨਿਵਰਤ ਹੋ ਜਾਂਦੇ, ਕਿੱਥੇ ਬੈਠ ਕੇ ਗਾਈਏ, ਸਾਧ ਸੰਗ ਮਿਲ ਗਾਇਓ। ਆ ਸਾਧ ਸੰਗ ਚ ਬੈਠ ਕਰਕੇ ਵਾਹਿਗੁਰੂ ਦੇ ਜਸ ਨੂੰ ਗਾਈਏ ਤਾਂ ਇਹ ਜਿਹੜੇ ਅਸਾਧ ਰੋਗ ਨੇ ਇਹ ਚੱਕੇ ਜਾਂਦੇ ਹਨ।
ਗੁਰਪ੍ਰਸਾਦ ਭਇਓ ਮਨ ਨਿਰਮਲ,
ਇੱਥੇ ਬੈਠ ਕੇ ਸਤਸੰਗ ਜੀ ਗੁਰੂ ਸਾਹਿਬ ਦੀ ਹੋ ਜਾਂਦੀ ਕਿਰਪਾ, ਉਹ ਜਿਹੜਾ ਮਨ ਮਲੀਨ ਹੈ ਜਨਮਾਂ ਜਨਮਾਂ ਦਾ ਵਿਕਾਰਾਂ ਦੀ ਮੈਲ ਨਾਲ, ਇਹ ਨਿਰਮਲ ਹੋ ਜਾਂਦਾ।
ਸਰਬ ਸੁਖਾ ਸੁਖ ਪਾਇਓ,
ਜਿੰਨੇ ਪਦਾਰਥ ਖਾਣ ਪੀਣ ਪਹਿਨਣ ਦੇ ਸੁੱਖ ਹਨ, ਸਵਰਗ ਦੇ ਸੁੱਖ ਤੱਕ ਵੀ, ਬ੍ਰਹਮ ਲੋਕ ਦੇ ਸੁੱਖ ਤੱਕ ਵੀ, ਸਾਰਿਆਂ ਸੁੱਖਾਂ ਦਾ ਸਤਸੰਗ ਸ੍ਰੇਸ਼ਟ ਸੁੱਖ ਬ੍ਰਹਮਾਨੰਦ ਹੈ। ਵਾਹਿਗੁਰੂ ਦੀ ਪ੍ਰਾਪਤੀ ਦੇ ਅੰਦਰ ਸੁੱਖ ਹੈ, ਉਹ ਸੁੱਖ ਪ੍ਰਾਪਤ ਹੋ ਜਾਂਦਾ।
ਰਹਾਓ ਜੋ ਕੁਛ ਕੀਓ ਸੋਈ ਭਲ ਮਾਨਾ,
ਰਹਾਓ ਸਥਾਈ ਦੇ ਕੇ ਕਹਿੰਦੇ ਨੇ ਚਿੰਤਾ ਨਾ ਕਰੇ, ਜੋ ਵੀ ਵਾਹਿਗੁਰੂ ਵੱਲੋਂ ਹੋ ਰਿਹਾ ਉਹਨੂੰ ਭਲਾ ਕਰਕੇ ਮੰਨੇ।
ਐਸੀ ਭਗਤ ਕਮਾਨੀ,
ਐ ਗੁਰਮੁਖਾਂ ਨੇ ਭਾਈ ਭਗਤੀ ਦੀ ਕਮਾਈ ਕੀਤੀ ਹੈ। ਕਿਉਂ? ਜੇ ਕਿਤੇ ਸ਼ੰਕਾ ਫੁਰੇ ਨਾ ਵੀ ਰੱਬ ਨੇ ਆਹ ਕਿਉਂ ਕੀਤਾ ਉਹ ਕਿਉਂ ਕੀਤਾ, ਉਹਦੇ ਚ ਆਪਣੀ ਸਿਆਣਪ ਜੜਾਉਂਦਾ ਫਿਰ ਇਹ। ਜਦੋਂ ਆਪਣੀ ਸਿਆਣਪ ਉਧਰ ਵਰਤਣ ਲੱਗ ਜਾਂਦਾ, ਉਹ ਸਿਆਣਪ ਨਾਲ ਤਾਂ ਭਜਨ ਕਰਨਾ, ਉਹ ਸਿਆਣਪ ਕਿੰਤੂ ਪਰੰਤੂ ਤੇ ਵਰਤ ਲਈ ਆਪਾਂ, ਫਿਰ ਭਾਈ ਨਾਮ ਕਿਵੇਂ ਹਿਰਦੇ ਚ ਵਸੇਗਾ।
ਮਿੱਤਰ ਸਤਰ ਸਭ ਇੱਕ ਸਮਾਨੇ,
ਉਹਨਾਂ ਗੁਰਮੁਖਾਂ ਦੀ ਜਿਹੜੀ ਬਿਰਤੀ ਹੈ, ਮਿੱਤਰ ਸਤਰ ਸਭ ਇੱਕ ਸਮਾਨੇ, ਆਪਣੇ ਪ੍ਰੇਮੀ ਅਰਦਾਸਾਂ ਸੁਣਦੇ ਨੀ ਆਪਾਂ, ਹੇ ਮਹਾਰਾਜ ਮਲੇਸ਼ਾ ਦਾ ਨਾਸ ਕਰਿਓ ਜੀ, ਆਹ ਕੁਝ ਕਰਿਓ, ਸਭ ਕੁਝ ਕਹਿ ਕੇ ਮਗਰੋਂ ਕਹਿੰਦੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਹੁਣ ਸਰਬੱਤ ਤਾਂ ਉਹ ਜਿਨ੍ਹਾਂ ਨੂੰ ਕਹਿੰਦਾ ਸੀ ਮਲੇਸ਼ਾ ਨਾਸ ਕਰੀ ਉਹ ਵਿੱਚ ਹੀ ਆ ਗਏ। ਪਹਿਲਾਂ ਉਨ੍ਹਾਂ ਨੂੰ ਨਾਸ ਕਰਾਉਂਦਾ ਰਿਹਾ ਅਰਦਾਸਾਂ ਕਰਕੇ, ਅਖੀਰ ਤੇ ਕਹਿੰਦਾ ਸਰਾਰਿਆਂ ਦਾ ਭਲਾ ਹੋ ਜੇ। ਫਿਰ ਪਹਿਲਾਂ ਕਹਿਣ ਦਾ ਕੀ ਲਾਭ ਨਿਕਲਿਆ ਭਾਈ? ਮਹਾਰਾਜ ਕਹਿਣਗੇ ਪਹਿਲਾਂ ਕੀ ਬੋਲਦਾ ਸੀ, ਹੁਣ ਕਹਿੰਦਾ ਸਾਰਿਆਂ ਦਾ ਭਲਾ ਕਰ ਦਿਓ ਮਹਾਰਾਜ। ਸੋ ਅਰਦਾਸ ਵੀ ਸੋਚ ਕੇ ਕਰਨੀ ਚਾਹੀਏ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ? ਸੋ ਆਪ ਜੀ ਕਹਿੰਦੇ ਹਨ ਪੜੋ ਪੰਕਤੀ ਇਹ
ਮਿੱਤਰ ਸਤਰ ਸਭ ਇੱਕ ਸਮਾਨੇ।
ਇਹ ਗੁਰਮੁਖਾਂ ਦੀ ਸਤ ਸੰਗਤ ਜੀ, ਜਾ ਕੇ ਛੁੱਟ ਗਏ ਭਰਮ ਉਰਕਾ ਤੇ ਸਾਗੇ ਹਿੰਦੂ ਕਿਆ ਤੁਰਕਾ। ਆਪ ਜੀ ਕਹਿੰਦੇ ਮਿੱਤਰ ਤੇ ਸਤਰ, ਮਿੱਤਰ ਤੇ ਦੁਸ਼ਮਣ ਇੱਕ ਸਮਾਨ ਹਨ ਉਨ੍ਹਾਂ ਨੂੰ।
ਯੋਗ ਜੁਗਤ ਨਿਸ਼ਾਨੀ,
ਇਹ ਸਤ ਸੰਗਤ ਜੀ ਸਹਿਜ ਯੋਗ ਵਿਚ ਜੁੜਨ ਦੀ ਜੁਗਤੀ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ। ਇਹੀ ਉਨ੍ਹਾਂ ਗੁਰਮੁਖਾਂ ਦੀ ਨਿਸ਼ਾਨੀ ਹੈ, ਉਹ ਜੁੜੇ ਰਹਿੰਦੇ ਨੇ ਪਰਮੇਸ਼ੁਰ ਵਿਚ। ਕਿਉਂ? ਸਾਰਿਆਂ ਨੂੰ ਜਦੋਂ ਦੁਸ਼ਮਣ ਮਿੱਤਰ ਸਮਝ ਰਿਹਾ, ਜਿੰਨੇ ਦੁਸ਼ਮਣ ਮਿੱਤਰ ਨੇ ਇੱਕ ਸਮਾਨ ਸਮਝ ਲਏ। ਜੇ ਆਪਾਂ ਕਿਸੇ ਨੂੰ ਦੁਸ਼ਮਣ ਸਮਝੀਏ, ਕਿਸੇ ਨੂੰ ਮਿੱਤਰ, ਜਿਹੜਾ ਤਾਂ ਦੁਸ਼ਮਣ ਹੈ ਉਹਦੇ ਬਾਰੇ ਤਾਂ ਪੁੱਠੇ ਫੁਰਨੇ ਫੁਰਨ ਲੱਗ ਜਿਵੇਂ ਇਹਨੂੰ ਕਦੋਂ ਰਗੜੀਏ। ਜਿਹੜਾ ਮਿੱਤਰ ਹੈ ਉਹਦਾ ਬਾਰੇ ਭਈ ਇਹਦਾ ਕਿਵੇਂ ਕਰੀਏ ਭਲਾ, ਇਹਨੂੰ ਆਹ ਦੇਈਏ ਆਹ ਦੇਈਏ, ਉਧਰ ਮੋਹ ਵਿਚ ਫੁਰਨ ਲੱਗ ਜਾਂਦੇ ਆ। ਉਹਦੇ ਨਾਲ ਮੋਹ, ਉਹਦੇ ਨਾਲ ਈਰਖਾ। ਜਿੱਥੇ ਈਰਖਾ ਤੇ ਮੋਹ ਹੈ ਉੱਥੇ ਮਨ ਕਿਵੇਂ ਟਿਕ ਜੂਗਾ? ਆਪਾਂ ਕੜਕਦੇ ਨੇ ਕਹਿ ਦਿੰਦੇ ਹਾਂ ਉਹ ਜੀ ਮਨ ਨਹੀਂ ਟਿਕਦਾ, ਸਾਡੇ ਸੁਭਾਅ ਆਪ ਹੀ ਐਸੇ ਨੇ, ਸਤਸੰਗ ਜੀ ਟਿਕਣ ਨਹੀਂ ਦਿੰਦੇ। ਜਦ ਮਿੱਤਰ ਸਤਰ ਸਭ ਇੱਕ ਸਮਾਨ ਹੈ, ਜਦ ਇੱਕ ਸਮਾਨ ਹੋ ਜਾਣਗੇ ਵਿਅਕਤੀ ਆਪੇ ਨਹੀਂ ਜਾਵੇ ਜੀ, ਮਿੱਤਰ ਵੱਲ ਤਾਂ ਨਹੀਂ ਜਾਊ ਮੋਹ ਨਹੀਂ ਹੈ, ਦੁਸ਼ਮਣ ਵੱਲ ਈਰਖਾ ਨਹੀਂ ਉਧਰ ਨਹੀਂ ਜਾਊਗੀ, ਉਸੇ ਵਿਅਕਤੀ ਨੇ ਭਜਨ ਕਰਨਾ।
ਯੋਗ ਯੁਗਤ ਨਿਸ਼ਾਨੀ,
ਇਹ ਜੁੜਿਆ ਹੋਇਆ ਗੁਰਮੁਖਾਂ ਦੀ ਸਤ ਸੰਗਤ ਜੀ ਨਿਸ਼ਾਨੀ ਆ। ਯੋਗਾ ਚਿਤਵਿਰਤੀ ਨਿਰੋਧਾ, ਯੋਗ ਇਹਨੂੰ ਕਹਿੰਦੇ ਨੇ, ਸ਼ਬਦ ਵਿਚ ਵਿਅਕਤੀ ਨੂੰ ਜੋੜ ਕੇ ਬੈਠਣਾ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਗੁਰਸਿੱਖ ਸਭ ਤੋਂ ਵੱਡੇ ਜੋਗੀ ਹਨ। ਆ ਜਿਹੜੇ ਕੰਨ ਪਾਟੇ ਨੇ ਉਹ ਜੋਗੀ ਨਾ ਸਮਝ ਰਹੇ ਨੇ, ਦੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ, ਕੰਨ ਪੜਵਾ ਲੇ, ਮੁੰਡ ਵੱਡੀਆਂ ਮੁੰਦਰਾਂ ਪਾ ਲਈਆਂ, ਸੁਰਫੇ ਪੀਂਦਾ ਫਿਰਦਾ, ਦਰ ਦਰ ਵਿਚਾਰਾ ਮੰਗਦਾ ਫਿਰਦਾ, ਗੋਦੜਾ ਮੋਢੇ ਚੱਕੇ ਵੀ ਪਾਲਾ ਨਾ ਲੱਗੇ, ਉਹ ਤਾਂ ਕੋਈ ਮਾੜੇ ਕਰਮ ਨੇ, ਵਿਪਤਾ ਪਈ ਹੋਈ ਹੈ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਪੰਨੀ ਮੁੰਦਰਾ ਮੰਤਰ ਗੁਰ, ਜਿਹੜਾ ਅੰਮ੍ਰਿਤ ਦੁਆਰਾ ਆਪਾਂ ਨੂੰ ਕੰਨਾਂ ਵਿਚ ਮੰਤਰ ਬਖਸ਼ਿਆ, ਇਹੀ ਮੁੰਦਰਾਂ ਖਾਲਸੇ ਨੇ ਪਾਈਆਂ ਹੋਈਆਂ ਹਨ। ਔਰ ਸਦਾ ਵਾਸਤੇ ਸਤਸੰਗੀ ਵਾਸਤੇ ਯੋਗਾ ਚਿਤਵਿਰਤੀ ਨਿਰੋਧਾ, ਪ੍ਰਮਾਣ ਪਰਜੇ ਨਿੰਦਰਾ ਸੰਕਲਪ ਸਿਮਰਤੀ, ਪੰਜ ਬਿਰਤੀਆਂ ਨੇ, ਇਹਨਾਂ ਨੂੰ ਇਕੱਠੀਆਂ ਕਰਕੇ ਜਿਹਨੇ ਖਤਮ ਕਰ ਦਿੱਤਾ ਔਰ ਸ਼ਬਦ ਚ ਬਿਰਤੀ ਜੋੜ ਲਈ, ਉਹੀ ਸੁਣ ਸਕਦਾ, ਉਹੀ ਪੜ੍ਹ ਸਕਦਾ। ਸੁਣਨਾ ਵੀ ਬੜਾ ਔਖਾ ਹੈ, ਨਹੀਂ ਤਾਂ ਪੰਜੇ ਬਿਰਤੀਆਂ ਮਨ ਨੂੰ ਖੰਡਾਈ ਫਿਰਦੀਆਂ ਹਨ।
ਪੂਰਨ ਪੂਰਨ ਉਸ ਰੱਬ ਥਾਈ,
ਉਹ ਗੁਰਮੁਖਾਂ ਨੂੰ ਲੇਚਾ ਹੈ, ਵਾਹਿਗੁਰੂ ਪਰਿਪੂਰਨ ਹੈ। ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤ ਹੈ, ਉਹ ਆਪ ਵੀ ਪੂਰਨ ਹੈ, ਸਾਰੇ ਪੂਰਿਆ ਹੋਇਆ।
ਆਨਨਾ ਕਤਹੂੰ ਜਾਤਾ,
ਹੋਰ ਉਨ੍ਹਾਂ ਨੇ ਕਿਸੇ ਨੂੰ ਜਾਣਿਆ ਹੀ ਨਹੀਂ। ਖਾਲਸਾ ਜੀ, ਇਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਰਸਨਾ ਤੋਂ ਉਹੀ ਚੀਜ਼ ਨਿਕਲ ਰਹੀ ਹੈ ਜਿਹੜੀ ਅੰਦਰ ਧਾਰਨ ਕੀਤੀ ਹੋਈ ਹੈ। ਗੰਦੇ ਕੋਲੇ ਜਾਈਏ ਬਦਬੋ ਕਿਉਂ ਹੁੰਦੀ ਹੈ? ਉਹਦੇ ਵਿੱਚ ਹੈ ਬਦਬੋ, ਤਾਂ ਬਦਬੋ ਆ ਰਹੀ ਹੈ। ਫੁੱਲ ਕੋਲੇ ਜਾਈਏ ਸੁਗੰਧੀ ਕਿਉਂ ਆ ਰਹੀ ਹੈ? ਉਹਦੇ ਵਿੱਚ ਸੁਗੰਧੀ ਹੁੰਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਸਤਸੰਗਤ ਜੀ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਚੰਦੂ ਨੂੰ ਦੁਸ਼ਮਣ ਤਾਂ ਨਹੀਂ ਸਮਝਿਆ, ਕੀ ਸ਼ਕਤੀ ਨਹੀਂ ਸੀ, ਭਾਵੇਂ ਇੱਕ ਬਚਨ ਦੇ ਨਾਲ ਉੱਥੇ ਹੀ ਭਸਮ ਕਰ ਦਿੰਦੇ ਉਸ ਨੂੰ, ਪਰ ਨਹੀਂ, ਮੀਆਂ ਮੀਰ ਸਾਡਾ ਤਾਂ ਭਾਈ ਦੁਸ਼ਮਣ ਨਹੀਂ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਮੈਂ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰੇ ਪਿੱਤਰ ਸਤਿਗੁਰ ਤੇ ਸੋਝੀ ਪਾਈ। ਇਹ ਗੁਰੂ ਰਾਮਦਾਸ ਜੀ ਤੋਂ ਅਸੀਂ ਗਿਆਤ ਪਾਈ ਹੈ, ਇਹ ਬ੍ਰਹਮ ਦਾ ਹੀ ਪਸਾਰਾ ਪਸਰਿਆ ਹੋਇਆ ਹੈ। ਆਪ ਹੀ ਸਜ਼ਾ ਦੇਣ ਵਾਲਾ, ਆਪ ਹੀ ਸਜ਼ਾ ਲੈਣ ਵਾਲਾ ਹੈ। ਐਸੀ ਬਿਰਤੀ ਖਾਲਸਾ ਜੀ, ਇਹ ਗੁਰੂ ਦੀ ਹੈ, ਤਦੇ ਭਾਈ ਘਨੱਈਆ ਜੈਸੇ ਹੋਰ ਗੁਰਮੁਖਾਂ ਦੀ ਮਾਰ ਨੇ ਸਤਸੰਗੀ ਬਾਣੀ ਦੇ ਆਸਰੇ ਇੱਥੇ ਬਿਰਤੀ ਟਿਕਾ ਦਿੱਤੀ ਹੈ। ਐਵੇਂ ਨਹੀਂ ਸਤਸੰਗੀ, ਬ੍ਰਹਮ ਗਿਆਨ ਦੀਆਂ ਅੰਮ੍ਰਿਤ ਦੀਆਂ ਘੁੱਟਾਂ, ਇਹ ਅੰਮ੍ਰਿਤ ਰੂਪ ਬਾਣੀ ਹੈ। ਇਸ ਕਰਕੇ ਗੁਰਸਿੱਖੋ, ਕਦੇ ਵੀ ਆਪਣੀ ਅਕਲ ਦੇ ਨਾਲ ਦੁੜਾ ਕੇ ਅਕਲ ਨੂੰ ਇਧਰਲੀਆਂ ਉਧਰਲੀਆਂ ਸੰਗਤ ਚ ਨਿਵੇਦਨ ਨਾ ਕਰੇ। ਮੋਰ ਭਾਈ ਗੁਰਬਾਣੀ ਵਿਚਾਰਨੀ ਚਾਹੀਦੀ ਹੈ। ਗੁਰਬਾਣੀ ਵਰਗਾ ਰਸ ਦੁਨੀਆਂ ਦੇ ਉੱਤੇ ਕਿਤੇ ਆਪਾਂ ਨੂੰ ਪ੍ਰਾਪਤ ਨਹੀਂ
ਹੋਵੇਗਾ।
ਹੋਰ ਗੁਰਮੁਖਾਂ ਨੇ ਕੋਈ ਜਾਣਿਆ ਹੀ ਨਹੀਂ ਹੈ ਕਿ ਬ੍ਰਹਮ ਹੀ ਹੈ।
ਘੱਟ ਘੱਟ ਅੰਤਰ ਸਰਵ ਨਿਰੰਤਰ
ਹੈ ਕਿੱਥੇ ਘੱਟ ਘੱਟ ਅੰਤਰ ਘੱਟ ਘੱਟ ਇੱਕ ਰਸ ਘੱਟ ਸਰੀਰਾਂ ਨੂੰ ਕਹਿੰਦੇ ਹਨ। ਸਾਰੇ ਸਰੀਰਾਂ ਦੇ ਦੋ ਘੱਟ ਘੱਟ ਪਏ ਹਨ, ਇੱਕ ਘੱਟ ਸਰੀਰ ਇੱਕ ਘੱਟ ਹਿਰਦਾ। ਸਾਰਿਆਂ ਸਰੀਰਾਂ ਦੇ ਹਿਰਦੇ ਦੇ ਅੰਦਰ ਨਿਰਅੰਤਰ ਅੰਤਰੇ ਤੋਂ ਰਹਿਤ ਭਾਵ ਇੱਕੋ ਜਿਹਾ ਹੀ ਸਮਾਇਆ ਹੋਇਆ ਹੈ।
ਰੰਗ ਰਵੇ ਉਹ ਰੰਗ ਰਾਤਾ
ਕਿਵੇਂ ਹੈ ਪਰਮੇਸ਼ਰ ਵਿਆਪਕ ਇਹੋ ਜਿਹਾ ਜਿਹੜਾ ਵਾਹਿਗੁਰੂ ਵਿਆਪਕ ਹੈ ਉਹਨਾਂ ਗੁਰਮੁਖਾਂ ਦਾ ਰੰਗ ਰਾਤਾ ਉਹਦੇ ਪ੍ਰੇਮ ਵਿੱਚ ਮਨ ਰਚਿਆ ਹੋਇਆ ਹੈ ਔਰ ਰੰਗ ਰਵੇ ਉਹਦੇ ਆਨੰਦ ਵਿੱਚ ਮਸਤ ਰਹਿੰਦੇ ਹਨ।
ਕਿਰਪਾਲ ਦਿਆਲ ਗੋਪਾਲਾ
ਉਹ ਗੋਪਾਲ ਪ੍ਰਿਥਵੀ ਦੇ ਪਾਲਕ ਸਦਾ ਦਿਆਲੂ ਹਨ ਜਿਨ੍ਹਾਂ ਤੇ ਕਿਰਪਾਲੂ ਹੋਏ ਹਨ।
ਨਿਰਭੈ ਕਹਿ ਘਰ ਆਇਆ
ਉਹ ਵਾਹਿਗੁਰੂ ਦੀ ਕਿਰਪਾ ਨਾਲ ਉਹ ਜਿਹੜਾ ਜਗਿਆਸੂ ਗੁਰਸਿੱਖ ਹੈ ਸੰਤ ਭਗਤ ਨਿਰਭੈ ਕਹਿ ਘਰ ਆਇਆ ਨਿਰਭੈਤਾ ਦੇ ਘਰ ਵਿੱਚ ਆ ਗਿਆ ਹੈ। ਕੋਈ ਘਰ ਹੁਣ ਤਾਈ ਲੱਭਿਆ ਜਿੱਥੇ ਕਿਸੇ ਦਾ ਭੈ ਨਹੀਂ ਭਾਈ। ਕੋਈ ਮੁਲਕ ਇਹੋ ਜਿਹਾ ਹੈ ਜਿੱਥੇ ਚੱਲ ਕੇ ਬਸੀਏ ਡਰ ਨਾ ਹੋਵੇ। ਕੋਈ ਨੀ ਲੱਭੇਗਾ। ਨਿਰਭਉ ਜਪੈ ਸਗਲ ਭਉ ਮਿਟੈ। ਭੈ ਵਰਗੀ ਸਤ ਸੰਗਤ ਜੀ ਭੂਤ ਕਿਹੜੀ ਹੈ? ਦੂਜੀਆਂ ਭੂਤਾਂ ਤਾਂ ਨਿਕਲ ਜਾਣਗੀਆਂ। ਭੈ ਸਾਰਿਆਂ ਦੇ ਅੰਦਰ ਹੈ। ਇਹ ਭੈ ਪਰਲੋਕ ਭੈ ਜਨਮ ਵੇਦਨ ਜਾਤ ਅਨਰੱਖਿਆ ਗੁਪਤ ਭੈ ਅਕਸ਼ ਮਾਤਰ ਭੈ ਸਾਥ ਸਾਰੇ ਭੈ ਨੇ ਖਾ ਲਏ ਆਪਾਂ। ਲੇਕਿਨ ਆ ਸੰਗਤ ਵਿਚ ਭੈ ਨਾਸ ਹੁੰਦਾ ਹੈ ਤਾਂ ਇੱਥੇ ਬੈਠੇ ਹਾਂ। ਸਭ ਨੂੰ ਕਿਸੇ ਨੂੰ ਜਮਾਂ ਦਾ ਭੈ ਹੈ, ਕਿਸੇ ਨੂੰ ਰੋਗਾਂ ਦਾ ਭੈ ਹੈ, ਕਿਸੇ ਨੂੰ ਸਤਸੰਗੀ ਦੁਸ਼ਮਣਾਂ ਦਾ ਭੈ ਹੈ। ਇੱਥੇ ਭੈ ਨਹੀਂ ਰਹੇਗਾ ਜਿਨ੍ਹਾਂ ਨੇ ਭਾਈ ਗੁਰੂ ਕੀ ਸ਼ਰਨ ਲੈ ਲਈ ਹੈ। ਤਾਂ ਆਪ ਜੀ ਕਹਿੰਦੇ ਹਨ ਨਿਰਭੈ ਕਹਿ ਕਰ ਆਇਆ ਉਹ ਗੁਰਮੁਖ ਹੈ ਜਿਹੜਾ ਨਿਰਭੈਤਾ ਦੇ ਸਵੈ ਸਰੂਪ ਘਰ ਵਿਚ ਆ ਜਾਂਦਾ ਹੈ। ਬੰਦ ਬੰਦ ਕਟਵਾ ਲਿਆ ਪਰ ਨਿਰਭੈ ਹੀ ਰਹੇ। ਖੋਪਰੀਆਂ ਲੱਗ ਲਈਆਂ ਉਤਰ ਗਈਆਂ ਪਰ ਜਰ ਨੇੜੇ ਵੀ ਨਹੀਂ ਆਇਆ। ਉਹ ਸਰੂਪ ਦੇ ਵਿਚ ਸਥਿਤ ਰਹੇ। ਕਲਪਨਾ ਤੇ ਕਲੇਸ਼ ਅਵਿਦਿਆ ਸਮਤਾ ਵੀ ਨਿਵੇਸ਼ ਰਾਗ ਦਵੈਕ ਪੰਜ ਕਲੇਸ਼ ਮੰਨੇ ਵਿਦਵਾਨਾਂ ਨੇ। ਇਹ ਖਿਣ ਮਿੱਤਰ ਨਾਸ ਹੋ ਗਏ।
ਨਾਨਕ ਸਹਿਜ ਸਮਾਇਆ
ਗੁਰੂ ਅਰਜਨ ਦੇਵ ਜੀ ਕਹਿੰਦੇ ਉਹਨਾਂ ਗੁਰਮੁਖਾਂ ਦਾ ਜਿਹੜਾ ਆਤਮਾ ਹੈ ਰੂਹ ਹੈ ਸਹਿਜੇ ਹੀ ਗਿਆਨ ਦੁਆਰਾ ਵਾਹਿਗੁਰੂ ਵਿਚ ਸਮਾ ਗਿਆ ਹੈ।
ਗੁਜਰੀ ਮਹੱਲਾ ਪੰਜਵਾ ਜਿਸ ਮਨੁੱਖ ਪੈ ਕਰੋ ਬੇਨਤੀ।
ਇਹ ਦੇਖ ਲੋ ਪ੍ਰੇਮੀਓ ਆਪਾਂ ਇੱਕ ਦੂਜੇ ਮੂਹਰੇ ਹੱਥ ਜੋੜਦੇ ਫਿਰਦੇ ਹਾਂ। ਦੇਖੀ ਭਾਈ ਤੂੰ ਮੇਰਾ ਕੰਮ ਸਵਾਰ ਦੀ ਉਹ ਕਦੇ ਉਹਨੂੰ ਕਹੀਦਾ ਉਹ ਅਗਲਾ ਦਿਲਾਸਾ ਜੇ ਦੇਂਦਾ ਫਿਕਰ ਨਾ ਕਰੂੰਗਾ ਕਰਦੇ ਫੇਰ ਨਹੀਂ। ਜਿਸ ਮਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਜਿਹਦੇ ਕੋਲੇ ਵੀ ਜਾ ਕੇ ਬੇਨਤੀ ਕਰੋ ਮੈਂ ਰੋਗੀ ਹਾਂ ਮੈਂ ਸੋਗੀ ਹਾਂ ਮੈਂ ਦੁਖੀ ਹਾਂ ਉਹ ਅੱਗੇ ਕਿਹੜਾ ਸੁਖੀ ਹੈ? ਉਹ ਆਪਣੇ ਦੁੱਖ ਸੁਣਾਉਣ ਲੱਗ ਜਾਂਦਾ ਹੈ। ਉਹ ਆਪਣੇ ਦੁੱਖਾਂ ਚ ਭਰਿਆ ਪਿਆ।
ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ
ਫਿਰ ਬੇਨਤੀ ਕਿਹਦੇ ਕੋਲੇ ਕਰੀਏ? ਪਾਪਾ ਪੁੰਨਾ ਤੋਂ ਪਰੇ ਬ੍ਰਹਮ ਵਿਆਪਕ ਵਾਹਿਗੁਰੂ ਹੈ ਉਹਨੂੰ ਜਿਹਨੇ ਹਿਰਦੇ ਚ ਅਰਾਧਿਆ ਹੈ।
ਭਉ ਸਾਗਰ ਤਰਿਆ
ਭੈ ਦਾ ਸੰਸਾਰ ਸਮੁੰਦਰ ਹੈ ਭਾਈ ਉਹਨਾਂ ਗੁਰਮੁਖਾਂ ਨੇ ਤਰ ਲਿਆ ਹੈ। ਇਸ ਕਰਕੇ ਸਤਸੰਗ ਜੀ ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਸੱਚੇ ਸਤਿਗੁਰੂ ਨੂੰ ਛੱਡ ਕੇ ਮਨਮੁਖ ਬੰਦਿਆਂ ਦਾ ਦਾਸ ਬਣਦਾ ਫਿਰਦਾ। ਮੇਰੀ ਆਹ ਕਾਮਨਾ ਪੂਰੀ ਕਰ ਦਿਓ ਆਹ ਮੇਰਾ ਕਾਰਜ ਸਾਰ ਦਿਓ ਜਦ ਨਹੀਂ ਪੂਰਾ ਹੁੰਦਾ ਫਿਰ ਤੜਫਦਾ ਫਿਰਦਾ। ਸੋ ਖਾਲਸਾ ਜੀ ਗੁਰਮੁਖਾਂ ਦਾ ਸੁਭਾਅ ਇਹ ਦੇਖੇ ਹੈ ਕਿ ਗੁਰੂ ਸਾਹਿਬ ਤੋਂ ਬਿਨਾਂ ਕਿਸੇ ਕੋਲੇ ਆ ਕੇ ਬੇਨਤੀ ਨਹੀਂ ਕਰਦੇ। ਜੇ ਬੇਨਤੀ ਕਰਨੀ ਹੈ ਤਾਂ ਮਹਾਰਾਜ ਜੀ ਕੋਲੇ ਕਰਨੀ। ਇਹ ਸੱਚੇ ਪਾਤਸ਼ਾਹ ਤੁਸੀਂ ਪੰਥ ਖਾਲਸਾ ਸਾਜਿਆ ਕਲਯੁਗ ਦੇ ਸਮੇਂ ਦੇ ਅੰਦਰ ਅਸੀਂ ਨਾਮ ਧਰੀਕ ਮਹਾਰਾਜ ਸਿੱਖ ਹਾਂ ਪਰ ਅਧਿਕਾਰੀ ਨਹੀਂ ਹਾਂ ਹਲੇ ਬਣੇ। ਸਿੱਖ ਪਦਵੀ ਕਹਾਉਂਦੇ ਹਾਂ ਪਰ ਸਿੱਖ ਬਣੇ ਨਹੀਂ। ਸਾਡੇ ਤੇ ਕਿਰਪਾ ਕਰੋ ਮਹਾਰਾਜ ਸਾਨੂੰ ਸਿੱਖੀ ਪਦਵੀ ਬਖਸ਼ ਦਿਓ ਔਰ ਉਹ ਜਿਹੜੇ ਆਚਾਰ ਨੇ ਸਿੱਖਾਂ ਵਾਲੇ ਉਹ ਸਾਡੇ ਹਿਰਦੇ ਚ ਵਸਾ ਦਿਓ ਜਿਸ ਕਰਕੇ ਜਿੰਨੇ ਸਾਡੇ ਦੁੱਖ ਨੇ ਉਹ ਮਹਾਰਾਜ ਨਿਵਰਤ ਹੋ ਜਾਣ। ਸੋ ਤਾਂ ਆਪ ਜੀ ਕਹਿੰਦੇ ਨੇ ਲੋਕਾਂ ਕੋਲੇ ਬੇਨਤੀਆਂ ਨਾ ਕਰਦੇ ਫਿਰੋ
ਪਾਰ ਬ੍ਰਹਮ ਜਨ ਰਹੇ ਅਰਾਧਿਆ
ਜਿਨ੍ਹਾਂ ਨੇ ਭਾਈ ਵਾਹਿਗੁਰੂ ਨੂੰ ਹਿਰਦੇ ਚ ਰਾਧਿਆ ਹੈ
ਜਨ ਭਉ ਸਾਗਰ ਤਰਿਆ
ਉਹਨਾਂ ਨੇ ਸੰਸਾਰ ਸਮੁੰਦਰ ਨੂੰ ਉਤਰ ਲਿਆ ਗੁਰੂ ਘਰ ਭਾਈ ਕਿਹੜਾ ਨਹੀਂ ਔਕੜਾਂ ਆਈਆਂ ਜਿਸ ਵੇਲੇ ਪਿਰਥੀ ਚੰਦ ਨੇ ਈਰਖਾ ਕੀਤੀ ਗੁਰੂ ਅਰਜਨ ਦੇਵ ਜੀ ਨਾਲ ਮਾਇਆ ਤਾਂ ਕੋਈ ਜਾਂਦਾ ਸੀ ਨਾ ਪਹਿਲਾਂ ਗੁਰੂ ਰਾਮਦਾਸ ਜੀ ਦੇ ਟਾਈਮ ਆਪ ਜੀ ਨਿਰਲੇਪ ਰਹਿੰਦੇ ਮਾਇਆ ਤੋਂ ਇਹਨੇ ਬੜੀ ਮਾਇਆ ਇਕੱਠੀ ਕੀਤੀ ਪਿਰਥੀ ਚੰਦ ਨੇ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਦੇ ਮਾਲਕ ਬਣੇ ਇਹ ਹੰਕਾਰ ਨਾ ਕਹਿੰਦਾ ਫਿਕਰ ਨਾ ਕਰੋ ਦਿੱਲੀ ਦੇ ਅਹਿਲਕਾਰ ਸਭ ਮੇਰੇ ਵਾਕਫ ਨੇ ਸੁਲਹੀ ਮੇਰਾ ਪੱਗ ਬੱਟ ਭਰਾ ਬਣਿਆ ਹੋਇਆ ਦਿੱਲੀ ਪਹੁੰਚਣ ਦੀ ਦੇਰ ਹੈ ਗੁਰੂ ਅਰਜਨ ਦੇਵ ਜੀ ਨੂੰ ਜੇਲ੍ਹ ਵਿਚ ਕਰਾ ਦੂੰ ਆਪ ਬੈਠੂਗਾ ਸਿੰਘਾਸਣ ਤੇ ਸਾਰੀਆਂ ਸੰਗਤਾਂ ਮੈਨੂੰ ਮਾਇਆ ਪ੍ਰਭੂ ਕਰਮੋ ਸੀ ਇਹਦੇ ਘਰੋਂ ਉਹ ਰੋਜ਼ ਤੜਕਾ ਮਾਰਦੀ ਇਹਨੂੰ ਟਿਕਣ ਨੀ ਦਿੰਦੀ ਘਰ ਵਿਚ ਜੇ ਤੂੰ ਲਾਇਕ ਹੁੰਦਾ ਗੁਰੂ ਨਾ ਬਣਦਾ ਆਹ ਦੇਖ ਮੇਰੀ ਦਰਾਣੀ ਕੀ ਸੋਹਣੇ ਸੂਟ ਪਾਉਂਦੀ ਹੈ ਆ ਤੂੰ ਮੈਂ ਬੈਠੀ ਹਾਂ ਇੱਥੇ ਉਹਨੂੰ ਵੀ ਦਿਲਾਸਾ ਦਿੰਦਾ ਕਿ ਚਿੰਤਾ ਨਾ ਕਰ ਗੁਰੂ ਅਰਜਨ ਦੇਵ ਜੀ ਦਾ ਔਤ ਜਾਣ ਤੇਰਾ ਮਿਹਰਬਾਨੀ ਗੁਰੂ ਬਣੂਗਾ ਛੇਵੇਂ ਥਾਂ ਜੇ ਉਹਦੀ ਪਤਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਅਵਤਾਰ ਧਾਰਨਗੇ ਬੀਰੀ ਪੀਰੀ ਦਾ ਸ੍ਰੀ ਸਾਹਿਬਾ ਪਹਿਨ ਕੇ ਲੱਖ ਲੱਖ ਰੁਪਈਏ ਦੇ ਘੋੜੇ ਖਰੀਦ ਕੇ ਗੁਰਸਿੱਖਾਂ ਨੂੰ ਸੱਚ ਸੰਜੀ ਸੂਰਮਤਾਈ ਦਾ ਗੁਣ ਦੇਣਗੇ ਔਰ ਤੁਰਕਾਂ ਦਾ ਮੂੰਹ ਮੋੜਨਗੇ ਮਹਾਰਾਜ ਜੀ ਉਹ ਪ੍ਰਗਟ ਹੋਣੇ ਨੇ ਇਹ ਆਪਦੇ ਮਿਹਰਬਾਨ ਨੂੰ ਛੇਵੇਂ ਥਾਂ ਰੱਖੀ ਫਿਰੇ ਇਹਨੇ ਸੱਚ ਸੰਗਤ ਜੀ ਜਾ ਕੇ ਦਿੱਲੀ ਰੋਇਆ ਸੁਰੀ ਸਲੱਬੀ ਹੁਣਾਂ ਨਾਲ ਪੱਗਾਂ ਬਟਾਈਆਂ ਤੁਰਕਾਂ ਦੇ ਨਾਲ ਤੁਸੀਂ ਮੇਰੇ ਸਕੇ ਭਰਾ ਹੋ ਮੇਰਾ ਕੰਮ ਨਹੀਂ ਕਰਦੇ ਜਹਾਂਗੀਰ ਕੋਲੇ ਸਿਫਾਰਸ਼ਾਂ ਪਹੁੰਚੀਆਂ ਕੀ ਕੀਤਾ ਸਤ ਸੰਗਤ ਜੀ ਇੱਕ ਤਾਂ ਉਹਨੂੰ ਗੁਰੂ ਕਾ ਕੋਠਾ ਕਹਿੰਦੇ ਨੇ ਹੈ ਉਹ ਪਿਰਥੀਏ ਦਾ ਕੋਠਾ ਬਠਿੰਡੇ ਜ਼ਿਲ੍ਹੇ ਵਿਚ ਉਹ ਜਾਇਦਾਦ ਦਵਾਈ ਸਤ ਸੰਗਤ ਜੀ ਪਿਰਥੀਏ ਨੂੰ ਸੁਲੀ ਨੇ ਸਿਫਾਰਿਸ਼ ਕਰਕੇ ਨਾਲ ਹੀ ਕਹਿਣ ਲੱਗਾ ਚਿੰਤਾ ਨਾ ਕਰ ਮੈਂ ਪੰਜਾਬ ਦਾ ਜਿਹੜਾ ਹਾਲਾ ਮਾਮਲਾ ਉਹ ਗਰਾਉਣ ਆਉਣਾ ਦਿੱਲੀਓਂ ਗੁਰੂ ਅਰਜਨ ਦੇਵ ਜੀ ਨੂੰ ਪਕੜ ਕੇ ਤੈਨੂੰ ਤਖ਼ਤ ਤੇ ਬਹਾਊਂਗਾ ਉਹ ਬਾਅਦੇ ਵਿਚੇ ਹੀ ਰਹਿ ਗਏ ਇਧਰ ਸੰਗਤਾਂ ਨੂੰ ਵੀ ਪਤਾ ਲੱਗਿਆ ਸੰਗਤਾਂ ਇਕੱਤਰ ਹੋਈਆਂ ਮਹਾਰਾਜ ਜੀ ਆਪਾਂ ਕੋਈ ਯਤਨ ਕਰੀਏ ਪਿਰਥੀ ਚੰਦ ਜੇ ਉੱਥੋਂ ਚੜਾ ਕੇ ਲੈ ਆਇਆ ਤੁਹਾਡੀ ਬੇਅਦਬੀ ਹੋਊ ਤੁਹਾਨੂੰ ਘੜੀਸੂਗੀ ਪੁਲਿਸ ਬੁਰਾ ਹਾਲ ਹੋਊ ਮਹਾਰਾਜ ਜੀ ਕਿਵੇਂ ਸਹਾਰਾਂਗੇ ਕਿਉਂ ਪੰਜ ਪਾਤਸ਼ਾਹੀਆਂ ਸ਼ਾਂਤਮਈ ਰਹੀਆਂ ਪ੍ਰਥਮੇ ਮਤਾ ਕੁਝ ਪੱਤਰੀ ਚਲਾਵੋ ਪਹਿਲਾਂ ਮਤਾ ਪਾਸ ਕੀਤਾ ਬਈ ਆਪਾਂ ਵੀ ਚਿੱਠੀ ਭੇਜਦੀ ਹੈ ਦਿੱਲੀ ਦਰਬਾਰ ਨੂੰ ਬਈ ਪਿਰਥੀ ਆਉਣ ਹੋਈ ਈਰਖਾ ਕਰਦਾ ਬਈ ਨਿਆਂ ਜਹਾਂਗੀਰ ਖਿਆਲ ਨਾਲ ਕਰੀ ਫਿਰ ਸਿੱਖ ਕਹਿੰਦੇ ਉੱਥੇ ਪਿਰਥੀਏ ਦੇ ਬੰਦੇ ਨੇ ਚਿੱਠੀ ਆਪਣੀ ਪਾੜ ਦੇਣਗੇ ਕਿਹਨੇ ਚਿੱਠੀ ਮੰਨਣੀ ਆ ਉੱਥੇ ਦੁਤੀਏ ਮਤਾ ਦੋ ਮਾਨੁਖ ਪਹੁੰਚਾਵੋ ਗੁਰਬਾਣੀ ਦੇ ਆਸਾ ਰਾਗ ਸਤਸੰਗੀ ਸ਼ਬਦ ਆਉਂਦਾ ਹੈ ਦੂਜੀ ਗੱਲ ਸਿੱਖਾਂ ਨੇ ਬਾਬਾ ਬੁੱਢਾ ਜੀ ਜੈਸਾ ਨੇ ਮਤਾ ਪਾਸ ਕੀਤਾ ਦੋ ਸਿੱਖ ਭੱਜੋ ਸਿਆਣੇ ਸਿਆਣੇ ਦਿੱਲੀ ਬਾਦਸ਼ਾਹ ਕੋਲੇ ਕਹਿੰਦੇ ਉਨ੍ਹਾਂ ਨੂੰ ਵੀ ਕਿਹਨੇ ਵੰਡ ਦੇਣਾ ਤੁਰਕਾਂ ਦਾ ਰਾਜ ਹੈ ਪੂਰੇ ਸੁਰੀ ਸਲੱਬੀ ਵਰਗੇ ਉਨ੍ਹਾਂ ਨੇ ਟੁਰਕਾ ਦੇਣੇ ਨੇ ਅੰਦਰ ਹੀ ਨਹੀਂ ਵੰਡ ਦੇਣੇ ਤ੍ਰਿਤੀਏ ਮਤਾ ਕੁਛ ਕਰੋ ਪਾਇਆ ਤੀਜੀ ਸਰਾਹ ਹੋਵੇ ਫਿਰ ਜੋ ਹੋਰ ਕੋਈ ਯਤਨ ਕਰੋ ਮਹਾਰਾਜ ਕਹਿੰਦੇ ਸਿੱਖੋ ਉਰੇ ਕੋ ਸਾਡੇ ਖੋ ਕੇ ਬੈਠੋ ਨੇੜੇ ਮੈਂ ਸਭ ਕੁਛ ਛੋੜ ਪ੍ਰਭੂ ਤੂੰ ਹੀ ਤੇ ਆਇਆ ਹੇ ਵਾਹਿਗੁਰੂ ਅਸੀਂ ਤਾਂ ਸਾਰੇ ਯਤਨ ਛੱਡ ਕੇ ਤੈਨੂੰ ਹੀ ਧਿਆਇਆ ਹੈ ਵਾਹਿਗੁਰੂ ਦੇ ਧਿਆਉਣ ਵਿਚ ਹੀ ਸਤਸੰਗ ਸਾਰੀਆਂ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਸੋ ਤਾਂ ਆਪ ਜੀ ਕਹਿੰਦੇ ਹਨ ਪੜੋ
ਤਿੰਨ ਭਉ ਸਾਗਰ ਤਰਿਆ
ਜਿਨ੍ਹਾਂ ਨੇ ਭਾਈ ਹਿਰਦੇ ਚ ਰਾਧਿਆ ਵਾਹਿਗੁਰੂ ਨੇ ਉਨ੍ਹਾਂ ਦੇ ਸਾਰੇ ਭੈ ਚੱਕੇ ਗਏ ਉਹ ਸੰਸਾਰ ਸਮੁੰਦਰ ਤੋਂ ਤਰ ਗਏ
ਗੁਰ ਹਰ ਬਿਨ ਕੋ ਨਾ ਬਿਰਥਾ ਦੁੱਖ ਕਾਟਾ
ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਗੁਰੂ ਕੇ ਸਿੱਖੋ ਗੁਰੂ ਹਰੀ ਦਾ ਸਰੂਪ ਹਨ ਉਨ੍ਹਾਂ ਬਿਨਾਂ ਜਿੰਨੇ ਦੁੱਖਾਂ ਦੀਆਂ ਬਿਰਥਾ ਪੀੜਾ ਪੈਦਾ ਹੁੰਦੀਆਂ ਨੇ ਅੰਦਰ ਉਨ੍ਹਾਂ ਨੂੰ ਕੱਟਣ ਵਾਲਾ ਗੁਰੂ ਤੋਂ ਬਿਨਾਂ ਕੋਈ ਨਹੀਂ
ਪ੍ਰਭ ਤਾਜ ਅਵਰ ਸੇਵਕ ਜੇ ਹੋਈ ਹੈ
ਪ੍ਰਭੂ ਪਰਮੇਸ਼ਵਰ ਦੀ ਭਗਤੀ ਉਪਾਸ਼ਨਾ ਛੱਡ ਕੇ ਜਿਹੜੇ ਹੋਰ ਸੇਵਕ ਬਣਦੇ ਫਿਰਦੇ ਨੇ ਕੋਈ ਹਰਨੇ ਦੀ ਕੋਈ ਬੰਨੇ ਦੀ ਕੋਈ ਪਹਾੜਾਂ ਵਾਲੀ ਰੰਨੇ ਦੀ ਢੋਲ ਢਮੱਕਾ ਸਰਵਰ ਦਾ ਇਧਰ ਉਧਰ ਤੁਰੇ ਫਿਰਦੇ ਹਨ
ਤਿਤ ਮਾਨ ਮਹਤ ਜਸ ਘਾਟ
ਉਨ੍ਹਾਂ ਦਾ ਮਾਣ ਸਤਿਕਾਰ ਵੀ ਨਹੀਂ ਗੁਰਸਿੱਖ ਉਨ੍ਹਾਂ ਨੂੰ ਕਿੱਥੇ ਮਾਣ ਦਿੰਦੇ ਨੇ ਨਾਲੇ ਇਹ ਜੇ ਸਤਸੰਗ ਜੀ ਚੌਂਕੀਆਂ ਲਾਉਣ ਵਾਲਿਆਂ ਨੂੰ ਔਰ ਸਿਰ ਖੋਲ ਕੇ ਨੱਚਣ ਵਾਲਿਆਂ ਨੂੰ ਖੇਡਣ ਵਾਲਿਆਂ ਨੂੰ ਮਾਨ ਮਹੱਤ ਉਨ੍ਹਾਂ ਦੀ ਪਦਵੀ ਵੀ ਘੱਟ ਹੈ ਉਹਨਾਂ ਦਾ ਜਸ ਵੀ ਉਹਨਾਂ ਦਾ ਘੱਟ ਜਾਂਦਾ ਹੈ।
ਰਹਾਓ ਮਾਇਆ ਕੇ ਸੰਬੰਧ ਜੈਨ ਸਾਕ,
ਜਿੰਨੇ ਭਾਈ ਮਾਇਆ ਕਰਕੇ ਹੀ ਸੰਬੰਧ ਬਣੇ ਹੋਏ ਹਨ, ਜਿੰਨੇ ਸੈਨ ਸਾਥੀ ਨੇ ਆਪਣੇ ਸਾਗ ਸਕੇ ਨਾਲ ਹੀ ਰਿਸ਼ਤੇਦਾਰ,
ਇਹੀ ਕਾਮਨਾਇਆ
ਬਿਪਤਾ ਪਰੀ ਤੇ ਕੋਈ ਕੰਮ ਨਹੀਂ ਆਉਂਦਾ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਊ ਨਾ ਆਵਤ ਨੇੜੇ, ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ। ਲਾਗੂ ਹੋਏ ਦੁਸ਼ਮਣਾ ਸਾਗ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਸਰਾਓ, ਚਿੱਤ ਆਵੇ ਫਾਰਮਿੰਗ ਡੰਗੇ ਨਾ ਤੱਤੀ ਵਾਓ। ਇਹ ਜਿੰਨੇ ਸੰਬੰਧੀ ਹਨ ਮਾਇਕੀ ਰਚਨਾ ਵਿੱਚ ਹੀ ਹਨ।
ਹਰ ਕਾ ਦਾਸ ਨੀਚ ਕੁਲ ਉੱਚਾ,
ਜਿੰਨੇ ਸੰਬੰਧੀ ਰਿਸ਼ਤੇਦਾਰ ਸਾਰਿਆਂ ਪੱਖਾਂ ਤੋਂ ਮਤਲਬ ਦੇ ਨੇ, ਕਿਸੇ ਵੇਲੇ ਵੀ ਤੁਹਾਡੇ ਕੰਮ ਨਹੀਂ ਆਉਣ ਵਾਲੇ। ਲੇਕਿਨ ਹਰ ਕਾ ਦਾਸ ਨੀਚ ਕੁਲ, ਹਰੀ ਦਾ ਦਾਸ ਹੋਵੇ ਭਾਵੇਂ ਰਵਿਦਾਸ ਵਾਂਗੂ, ਨੀਚ ਕੁਲ ਵਿੱਚੋਂ ਹੋਵੇ। ਨਾਮ ਦਿਓ ਤਰਲੋਚਨ ਕਬੀਰ ਦਾਸ ਰੋ ਮੁਕਤ ਭਇਓ ਚੁਮਿਆਰੋ, ਇਹ ਸਾਰੇ ਮੋਕਸ਼ ਨੂੰ ਪ੍ਰਾਪਤ ਹੋਏ। ਭਾਵੇਂ ਉਹ ਨੀਚ ਕੁਲ ਸੀ ਫੇਰ ਵੀ ਉਹ ਉੱਚੇ ਹਨ, ਗੁਰਸਿੱਖਾਂ ਦੀ ਸ਼ਰਨ ਲਵੇ।
ਇਸ ਸੰਗ ਮਨ ਵਾਂਛਤ ਫਲ ਪਾਇਆ,
ਉਹ ਗੁਰਸਿੱਖਾਂ ਸੰਤਾਂ ਭਗਤਾਂ ਦੀ ਜੇ ਸ਼ਰਨ ਲੈ ਲਈਏ ਨਾ, ਸੰਬੰਧੀਆਂ ਨੂੰ ਛੱਡ ਕੇ, ਉੱਥੇ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਨੇ। ਇਸ ਕਰਕੇ ਸਤ ਸੰਗਤ ਜੀ ਮਤਾਂ ਭਰੇਖਾ ਰੱਖਿਓ, ਜਿੰਨੇ ਆਪਣੇ ਸਰੀਰ ਕਰਕੇ ਸਤਸੰਗੀ ਸੰਬੰਧੀ ਨੇ, ਉਹ ਬਿਪਤਾ ਵੇਲੇ ਸਾਥ ਨਹੀਂ ਦੇਣਗੇ, ਸੰਗਤ ਤੁਹਾਡਾ ਸਤਸੰਗੀ ਸਾਥ ਦੇਵੇਗੀ। ਕਦੇ ਵੀ ਇਹ ਦ੍ਰਿੜ ਕਰ ਲਓ ਹਿਰਦੇ ਚ, ਕਿਉਂ ਉਹਨਾਂ ਦਾ ਗੁਰੂ ਨਾਲ ਪਿਆਰ ਹੈ। ਆਪਾਂ ਵੀ ਗੁਰੂ ਸਾਹਿਬ ਤੇ ਰੇਚਾ ਰੱਖਦੇ ਹਾਂ, ਹਰ ਕੋਈ ਕਹੇਗਾ ਓਏ ਆਪਣਾ ਨਾਲ ਦਾ ਗੁਰ ਭਾਈ ਹੈ, ਗੁਰਸਿੱਖ ਹੈ, ਆਪਾਂ ਜੇ ਉਹਦੀ ਨੀ ਆਪਾਂ ਸਹਾਇਤਾ ਕਰਾਂਗੇ ਹੋਰ ਕੌਣ ਕਰੇਗਾ। ਔਰ ਰਿਸ਼ਤੇਦਾਰੀਆਂ ਸਭ ਪਿੱਛੇ ਹਨ,
ਲੱਖ ਕਰੋੜ ਵਿਖਿਆ ਕੇ ਬਿੰਜਨ,
ਲੱਖਾਂ ਕਰੋੜਾਂ ਸਤ ਸੰਗਤ ਜੀ ਮਾਇਕੀ ਰਚਨਾ ਦੇ ਬਿੰਜਨ ਪਕਵਾਨ ਪਕਾ ਕਾ ਕੇ ਖਾਣੇ, ਔਰ ਜ਼ਹਿਰ ਨੂੰ ਵਿਸ਼ਿਆਂ ਨੂੰ ਭੋਗਣਾ,
ਮੈਂ ਤ੍ਰਿਸ਼ਨ ਨਾ ਬੁਝੀ,
ਇਹਨਾਂ ਚ ਕਦੇ ਤ੍ਰਿਸ਼ਨਾ ਨਹੀਂ ਬੁਝੀ। ਪੁੱਛੋ ਬੁੜੇ ਹੋ ਗਏ ਜਿਹੜੇ, ਬਈ ਤੁਸੀਂ ਪਦਾਰਥ ਭੋਗੇ, ਗ੍ਰਿਸਤੀ ਬਣੇ ਰਹੇ, ਸਾਰੇ ਵਿਸ਼ਿਆਂ ਨੂੰ ਚੱਖਿਆ, ਕੀ ਤੁਹਾਡੀ ਤ੍ਰਿਸ਼ਨਾ ਬੁਝ ਗਈ? ਨਹੀਂ ਬੁਝੀ ਉਹਨਾਂ ਦੀ। ਹਲੇ ਵੀ ਉਹ ਪਲਾਜੀਆਂ ਚ ਜਾ ਕੇ ਉਹਨਾਂ ਦੀਆਂ ਰਿਪੋਰਟਾਂ ਆਉਂਦੀਆਂ ਨੇ, ਬਈ ਆਪਦੇ ਬੁੜਿਆਂ ਨੂੰ ਸਾਂਭੋ, ਉੱਥੇ ਉਹ ਕੀ ਗੱਲਾਂ ਬਾਤਾਂ ਕਰਦੇ ਨੇ। ਉਹਨਾਂ ਨੂੰ ਇਹ ਨਹੀਂ ਸੋਚਦੇ ਵੀ ਚਿੱਟੇ ਦਾੜੇ ਹੋ ਗਏ, ਸਰੀਰ ਕਿਹੋ ਜਿਹੇ ਬਣ ਗਏ, ਅਸੀਂ ਸੱਜਦੇ ਨਹੀਂ। ਉਹਨਾਂ ਨੂੰ ਜੇ ਕਹੀਏ ਹੱਥ ਜੋੜ ਕੇ, ਕਹਿੰਦਾ ਸਾਡਾ ਮਨ ਨਹੀਂ ਬੁੜਾ ਹੋਇਆ, ਸਰੀਰ ਹੀ ਹੋਇਆ। ਦੱਸੋ ਉਹ ਤਾਂ ਆਵਾਜ਼ਾਂ ਨਿਕਲਦੀਆਂ, ਆ ਸੰਗਤ ਤੋਂ ਵਿਛੜੇ ਹੋਏ ਨੇ ਉਹ। ਜੇ ਕਿਤੇ ਗੁਰੂ ਕੀ ਸੰਗਤ ਆ ਜਾਣ ਖਾਲਸਾ ਜੀ, ਬੋਲੀ ਉਹਨਾਂ ਦੀ ਸ਼ੁੱਧ ਹੋ ਜਾਵੇ।
ਸਿਮਰਤ ਨਾਮ ਕੋਟ ਜਿਆਰਾ,
ਪਿਛਲੀ ਪੰਕਤੀ ਪੜਿਓ,
ਲੱਖ ਕਰੋੜ ਵਿਖਿਆ ਕੇ ਬਿੰਜਨ,
ਲੱਖਾਂ ਕਰੋੜਾਂ ਸਤਸੰਗਤ ਜੀ ਪਦਾਰਥਾਂ ਨੂੰ ਭੋਗ ਲਈਏ, ਕਦੇ ਤ੍ਰਿਸ਼ਨਾ ਨਹੀਂ ਬੁਝੇਗੀ।
ਸਿਮਰਤ ਨਾਮ ਕੋਟ ਜਿਆਰਾ,
ਜੇ ਕਿਤੇ ਇਸ ਸਿਮਰ ਨੂੰ ਕਰ ਲਈਏ ਸੰਗਤ ਦੇ ਆਸਰੇ, ਨਾਲੇ ਤਾਂ ਤ੍ਰਿਸ਼ਨਾ ਬੁਝ ਜਾਂਦੀ ਹੈ, ਨਾਲੇ ਸਤਸੰਗਤ ਜੀ ਕਰੋੜਾਂ ਸੂਰਜਾਂ ਨਾਲੋਂ ਵੀ ਅਧਿਕ ਪ੍ਰਕਾਸ਼ ਹੋ ਜਾਂਦਾ ਗੁਰਬਾਣੀ ਦਾ ਹਿਰਦੇ ਚ।
ਅਗੋਚਰ ਸੂਜੀ,
ਫਿਰ ਚੰਨ ਨੇ ਕੋਈ ਵਸਤੂ ਦੇਖੀ ਦੀ ਹੈ ਕਿ ਨਹੀਂ? ਉਹ ਅਗੋਚਰ ਵਸਤੂ ਜਿੱਥੇ ਇੰਦਰੀਆਂ ਦੀ ਪਹੁੰਚ ਨਹੀਂ ਹੈ, ਉਹ ਵਸਤੂ ਹੈ ਆਪਣੇ ਆਤਮ ਆਨੰਦ, ਉਹ ਸੁੱਝ ਆਉਂਦੀ ਹੈ, ਉਹ ਦਿਸ ਆਉਂਦੀ ਹੈ।
ਫਿਰ ਫਿਰ ਤੁਮਰੇ ਦੁਆਰੇ ਆਇਆ,
ਬੇਨਤੀਆਂ ਕਰੀਏ ਮਹਾਰਾਜ, ਫਿਰਦੇ ਰਹੇ ਜੂਨਾਂ ਦੇ ਵਿੱਚ, ਇੱਥੇ ਵੀ ਮਨਮੁੱਖ ਹੋ ਕੇ ਫਿਰਦੇ ਰਹੇ, ਬੇਮੁੱਖ ਹੋ ਕੇ ਗੁਰੂ ਘਰੋਂ, ਅੱਜ ਤੁਹਾਡੇ ਦਰ ਤੇ ਆਏ ਆ।
ਭੰਜਨ ਹਰ ਰਾਜਾ,
ਤੇਰੇ ਅੰਦਰ ਬਿਰਦ ਹੈ ਮਹਾਰਾਜ, ਤੂੰ ਭੈ ਨੂੰ ਭੰਨਣ ਵਾਲਾ, ਹੇ ਹਰੀ ਰਾਜਾ ਰੂਪ,
ਸਾਧ ਕੇ ਚਰਨ ਧੂਰ ਜਨ ਬੰਸ਼,
ਅਸੀਂ ਜਨ ਦਾਸ ਕੀ ਚਾਹੁੰਦੇ ਹਾਂ? ਸਾਧ ਸੰਗਤ ਦੇ ਚਰਨਾਂ ਦੀ ਧੂੜੀ ਚਾਹੁੰਦੇ ਹਾਂ। ਸਭ ਤੋਂ ਉੱਤਮ ਖਾਲਸਾ ਜੀ ਇੱਥੇ ਜਾਚਨਾ ਕਰਨੀ ਹੈ, ਪਹਿਲਾਂ ਆ ਕੇ ਤਾਂ ਸੰਗਤ ਦੇ ਚਰਨਾਂ ਦੀ ਧੂੜੀ, ਜਿਹਨੇ ਸਤਸੰਗੀ ਅਨੇਕਾਂ ਲੋਕ ਮਿੱਤਰ ਕਰਕੇ ਰੱਖ ਦਿੱਤੇ, ਉਹ ਜਨ ਸੇਵਕ ਚਾਹੁੰਦੇ ਹਨ।
ਸੁਖ ਨਾਨਕ ਇਹੋ ਪਾਇਆ,
ਸਮਾਪਤੀ ਦੇ ਕਹਿੰਦੇ ਗੁਰੂ ਅਰਜਨ ਦੇਵ ਜੀ, ਭਾਈ ਜਿਨ੍ਹਾਂ ਨੇ ਸੰਗਤ ਦੀ ਧੂੜੀ ਦੀ ਯਾਚਨਾ ਕੀਤੀ ਹੈ, ਉਹਨਾਂ ਨੇ ਧੂੜੀ ਵਿੱਚੋਂ ਸਾਰੇ ਸੁੱਖ ਪਾ ਲਏ। ਇੱਕ ਸਤਸੰਗਤ ਜੀ ਅੰਮ੍ਰਿਤਸਰ ਵਿੱਚ ਬਜ਼ੁਰਗ ਹੋਏ ਨੇ, ਉਹਨਾਂ ਦੀ ਬੰਸ ਹੁਣ ਵੀ ਰਘਵੀਰੀਏ ਕਰਕੇ ਵਸਦੀ ਹੈ ਪਰਲੇ ਦਰਵਾਜ਼ੇ ਤੇ ਇੱਧਰ ਚਾਟੀ ਵਿੰਡ ਕੰਨੀ। ਉਹ ਕਹਿੰਦੇ ਬਾਬਾ ਮਹਾਰਾਜ ਸਿੰਘ ਦੀ ਔਲਾਦ ਹੈ, ਉਹਨਾਂ ਦਾ ਨਾਂ ਹੋਰ ਸੀ, ਉਹਨੂੰ ਸਾਰੇ ਮਹਾਰਾਜ ਸਿੰਘ ਕਿਹਾ ਕਰਦੇ। ਉਹ ਬਜ਼ੁਰਗਾਂ ਦੇ ਦਾੜੀ ਨਾ ਆਈ, ਸਾਰੇ ਕਿਹਾ ਕਰਨ ਵੀ ਤੂੰ ਤਾਂ ਲੰਕਾ ਦਾ ਚੋਰ ਹੈ, ਭਾਵ ਹਨੂੰਮਾਨ ਦੇ ਦਾੜੀ ਨਹੀਂ ਨਾ। ਉਹਨਾਂ ਨੇ ਬੇਨਤੀ ਕੀਤੀ ਸੰਗਤ ਵਿੱਚ, ਸੰਗਤ ਜੀ ਵੀ ਮੇਰੇ ਦਾੜੀ ਨਹੀਂ ਆਉਂਦੀ, ਅੱਜ ਤਾਂ ਆਈ ਹੋਈ ਨੂੰ ਵੀ ਬੇਅਦਬੀ ਕਰਦੇ ਨੇ। ਉਦੋਂ ਵੀ ਸੀ ਜਦੋਂ ਗੁਰਸਿੱਖ ਤਰਸਦੇ ਸੀ ਵੀ ਸਾਡੇ ਜਿਹਦੇ ਚ ਦਾੜੀ ਨਾ ਆਵੇ, ਬਈ ਦਾੜੀ ਬਿਨਾਂ ਮਰਦ ਪਾਉਣਾ ਹੈ ਰਹਿੰਦਾ ਹੀ ਨਹੀਂ ਹੈ। ਉਸ ਵੇਲੇ ਸਾਧ ਸੰਗਤ ਜੀ ਸਿੱਖਾਂ ਨੇ ਕਿਹਾ ਕਿ ਉਹ ਕਰਿਆ ਕਰ, ਜਿੱਥੇ ਸੰਗਤਾਂ ਹਰਿਮੰਦਰ ਸਾਹਿਬ ਨੂੰ ਜਾਂਦੀਆਂ ਜੋੜੇ ਲਾਉਂਦੀਆਂ, ਉਹ ਜੋੜਿਆਂ ਦੀ ਧੂੜੀ ਮੂੰਹ ਤੇ ਮਲਿਆ ਕਰ। ਉਹਨੇ ਸਤ ਸੰਗਤ ਜੀ ਪਰਨ ਕਰ ਲਿਆ, ਬਾਬੇ ਨੇ ਜੁਆ ਵਸਤਾ ਸੀ ਉਦੋਂ, ਉਹ ਜੋੜਿਆਂ ਚ ਸਤ ਸੰਗਤ ਜੀ ਝਾੜਨੇ, ਨਾਲ ਦੀ ਨਾਲ ਜਿਹੜੀ ਦੀਰ ਸੀ ਮੂੰਹ ਤੇ ਲਾਈ ਜਾਣੀ, ਘਸਾਈ ਜਾਣੀ। ਦਾੜੀ ਸਤ ਸੰਗਤ ਜੀ ਦੇਖ ਲਓ ਗੋਡਿਆਂ ਤੱਕ ਲੰਮੀ ਆਈ, ਉਦੋਂ ਬੰਨਣ ਦਾ ਤਾਂ ਰਿਵਾਜ ਨਹੀਂ ਸੀ। ਜਦੋਂ ਸਾਡੇ ਕੋਲ ਮਿਸਰਾਂ ਦਾ ਰਾਜ ਹੋ ਗਿਆ, ਸਰਦਾਰੀਆਂ ਆ ਗਈਆਂ, ਫਿਰ ਅਸੀਂ ਅਛਨੇ ਪਛਨੇ ਲਾਗੇ ਕਰਨੇ, ਦਾੜੀ ਨੂੰ ਇਧਰ ਕਰਨਾ ਕਦੇ ਉਧਰ ਕਰਨਾ, ਨਹੀਂ ਤਾਂ ਭਾਈ ਆਪਨੇ ਕਿਹਾ ਹੈ ਕਾਠ ਕਾ ਕੰਘਾ ਕੇਸੀ ਚਾੜਾ ਸਾਬਤ ਸੂਰਤ ਸਿੱਧਾ ਗਾੜਾ, ਐਸੇ ਰਹਿਤਨਾਮੇ ਚ ਵਰਣਨ ਹੈ ਆਪ ਜੀ ਦਾ ਕੀਤਾ ਹੋਇਆ। ਸੋ ਸਤ ਸੰਗਤ ਜੀ ਹੁਣ ਦਾੜਾ ਜਿਹੜਾ ਗੋਡਿਆਂ ਤੇ ਲੰਮਾ, ਉਹਨੇ ਥੱਲੇ ਤਾਂ ਲੱਗਣਾ, ਜੋੜੇ ਸਾਫ਼ ਕਰਦੇ ਆ, ਦਾੜੀ ਥੱਲੇ ਜੋੜੇ ਨੂੰ ਲੱਗੇ। ਕੋਈ ਸਿੱਖ ਵਿਵੇਕੀ ਸੀ ਆ ਗਿਆ ਜੋੜਾ ਲਾਉਣ, ਕਹਿੰਦਾ ਬਾਬਾ ਹੋਸ਼ ਕਰ ਕੁਝ, ਦਾੜਾ ਜੋੜੇ ਨੂੰ ਲੱਗਦਾ। ਗੁੱਸਾ ਨਹੀਂ ਕੀਤਾ, ਹੱਥ ਜੋੜ ਕੇ ਕਹਿੰਦਾ ਗੁਰਮੁਖ ਜੀ ਇਹ ਦਾੜਾ ਇੱਥੋਂ ਹੀ ਮਿਲਿਆ ਮੈਨੂੰ, ਆਹ ਧੂੜੀ ਚੋਂ ਹੀ ਦਾੜਾ ਮਿਲਿਆ, ਮੈਂ ਇਹਨੂੰ ਕੀ ਸਾਂਭ ਕੇ ਰੱਖਾਂ। ਇਸੇ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਕੀ ਕਿਹਾ ਸੀ ਸ੍ਰੀ ਚੰਦ ਜੀ ਨੇ, ਇਹ ਗੁਰੂ ਖਿਆ ਨੇ ਦਾੜਾ ਬੜਾ ਵਧਾਇਆ। ਗੁਰੂ ਰਾਮਦਾਸ ਜੀ ਨੇ ਕੀ ਉੱਤਰ ਦਿੱਤਾ, ਬਾਬਾ ਜੀ ਆਪ ਜੈਸੇ ਮਹਾਂਪੁਰਖਾਂ ਦੀ ਚਰਨ ਧੂੜ ਝਾੜਨ ਵਾਸਤੇ ਵਧਾਇਆ ਹੋਇਆ। ਉਹੀ ਰਸਨਾ ਤੋਂ ਵਚਨ ਗੁਰਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਭਾਈ ਪੜੋ ਪੰਕਤੀ।
ਨਾਮ ਸੰਪਤ ਗੁਰ ਨਾਨਕ ਦੀ ਉਹ ਮਰਨ,
ਸਾਧ ਕੇ ਚਰਨ ਧੂੜ ਜਨ ਬਣਛੈ ਸੁਖ ਨਾਨਕ ਇਹ ਪਾਇਆ। ਅਸੀਂ ਭਾਈ ਇਹਦੇ ਚ ਸਾਰੇ ਸੁਖ ਪਾ ਲਏ ਦੁਨੀਆਂ ਦੇ, ਔਰ ਸੁਖ ਸਰੂ ਬ੍ਰਹਮ ਨੂੰ ਵੀ ਪਾ ਲਿਆ। ਕਿਉਂ, ਅਸੀਂ ਕੀ ਇੱਛਾ ਕੀਤੀ ਸੰਗਤ ਚ ਆ ਕੇ, ਮਹਾਰਾਜ ਹੋਰ ਕੁਝ ਨਾ ਦਿਓ, ਆ ਸੰਗਤ ਨੀ ਸਾਨੂੰ ਧੂੜੀ ਬਖਸ਼ ਦਿਓ। ਜਿੰਨਾ ਸੰਗਤ ਇੱਥੇ ਜਾਪ ਜਪੇਗੀ, ਧੂੜੀ ਮੱਥੇ ਨੂੰ ਲਾਉਣ ਵਾਲੇ ਨੂੰ ਸਤਸੰਗ ਆਪਣੇ ਜਾਪ ਵਿੱਚ ਉਹਨੂੰ ਹਿੱਸਾ ਮਿਲੇਗਾ। ਜਿਹਨੇ ਕਿਉਂ ਧੂੜੀ ਨੂੰ ਜਿਹੜਾ ਧੂੜੀ ਦਾ ਜਾ ਚੁੱਕਾ ਉਹਦੇ ਚ ਹੋਮੈ ਨੀ ਰਹਿੰਦੀ, ਜਿਹਦੇ ਚ ਹੋਮੈ ਦੀ ਮੈਲ ਚੱਕੀ ਗਈ, ਹੋਮੈ ਕਰੀ ਤਾਂ ਤੂੰ ਨਹੀਂ ਤੂੰ ਹੋਵੇ ਹੋ ਨਾ ਹੈ, ਦੂਜੋ ਗਿਆਨੀ ਬੁਝਣਾ ਕੱਥ ਕਥਾ ਮਨ ਮਾਹੇ। ਸੋ ਸਤਸੰਗ ਜੀ ਇੱਥੇ ਵਿਸਰਾਮ ਦਿੰਦਾ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ, ਸਤਿਗੁਰੂ ਜੀ ਕਿਰਪਾ ਕਰਨ। ਇਹ ਭਾਈ ਅੰਮ੍ਰਿਤ ਰੂਪ ਬਾਣੀ ਹੈ ਪ੍ਰੇਮੀਓ, ਨਰੋਲ ਇਹਦੇ ਅਰਥ ਵਿਚਾਰੀਏ, ਆਪਣੀ ਮਤ ਤਿਆਗ ਕਰਕੇ ਫੇਰ ਗੁਰਸਿੱਖੋ, ਇਹ ਭਜਨ ਨਾਲੋਂ ਵੀ ਅਧਿਕ ਫਲ ਆਪਾਂ ਨੂੰ ਪ੍ਰਾਪਤ ਹੁੰਦਾ ਹੈ। ਰਾਗੀ ਸਿੰਘ ਜੀ ਹਾਜ਼ਰ ਨੇ, ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ।